ਸਤਨਾਮ ਧੰਨ ਵਾਖੇ ਗੁਰੂ ਧੰਨ ਸਾਹਿਬ ਜੀਉ ਹਮ ਮੈਲ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਪਰਮ ਸਨਮਾਨਯੋਗ ਪਰਮੇਸ਼ਵਰ ਜੀ ਦਾ ਹਿਰਦਾ ਸਵਰੂਪ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਅੱਜ ਦੁਪਹਿਰ ਦੇ ਇਸ ਵਿਸ਼ੇਸ਼ ਦੀਵਾਨ ਅੰਦਰ ਗੁਰਮੁਖ ਪਿਆਰਿਆਂ ਤੋਂ ਕੀਰਤਨ ਗੁਰਮਤ ਵਿਚਾਰਾਂ ਔਰ ਕੀਰਤਨ ਸਰਵਣ ਕਰ ਰਹੇ ਸੀ। ਆਓ ਸਵੇਰੇ ਜੋ ਗੁਰੂ ਕੇ ਸਿੱਖ ਸੱਤ ਸੰਗਤ ਵਿੱਚ ਆਏ ਸਨ ਆਪਾਂ ਇੱਕ ਵਿਚਾਰ ਦੀ ਲੜੀ ਪ੍ਰਾਰੰਭ ਕੀਤੀ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ ਤੇ ਇੱਕ ਗੱਲ ਧਿਆਨ ਵਿੱਚ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਜੂਦ ਵਿੱਚ ਆਇਆ ਜੋ ਪ੍ਰਕਾਸ਼ ਹੋਇਆ ਉਹ ਆਪਾਂ ਮਨਾ ਰਹੇ ਹਾਂ। ਸ਼ਬਦ ਦਾ ਪ੍ਰਕਾਸ਼ ਤਾਂ ਉਸ ਦਿਨ ਹੀ ਹੋ ਗਿਆ ਸੀ ਜਿਸ ਦਿਨ ਗੁਰੂ ਨਾਨਕ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕਰਨੀ ਸ਼ੁਰੂ ਕਰ ਦਿੱਤੀ। ਸ਼ਬਦ ਦਾ ਪ੍ਰਕਾਸ਼ ਉਸੇ ਦਿਨ ਹੋ ਗਿਆ। ਪ੍ਰਕਾਸ਼ ਦਾ ਅਰਥ ਹੈ ਜਿਹੜਾ ਅੰਧਕਾਰ ਨੂੰ ਖਾ ਜਾਏ ਤੇ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੇ ਅਨੇਕਾਂ ਲੋਕਾਂ ਦੇ ਅੰਦਰ ਦੇ ਅੰਧਕਾਰ ਨੂੰ ਹਨੇਰੇ ਨੂੰ ਦੂਰ ਕਰ ਦਿੱਤਾ। ਸੱਚ ਜਾਣੋ ਸ਼ਬਦ ਆਪਣੇ ਵਿੱਚ ਹੀ ਪ੍ਰਕਾਸ਼ ਰੂਪ ਹੈ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਸ਼ਬਦ ਆਪ ਹੀ ਪ੍ਰਕਾਸ਼ ਰੂਪ ਹੈ ਪਰ ਆ ਵਜੂਦ ਜੋ ਗ੍ਰੰਥ ਰੂਪ ਵਿੱਚ ਸਾਡੇ ਕੋਲ ਹੈ ਗੁਰੂ ਜਿਸ ਨੂੰ ਪਦਵੀ ਦਿੱਤੀ ਗਈ ਇਸ ਪ੍ਰਕਾਸ਼ ਨੂੰ ਆਪਾਂ ਮਨਾ ਰਹੇ ਹਾਂ। ਆਓ ਕਰੋ ਕਿਰਪਾਲਤਾ ਸਵੇਰੇ ਅਰਜ਼ ਕੀਤੀ ਸੀ ਕਿ ਗੁਰੂ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਉਚਾਰਨ ਕਰਨ ਦੀਆਂ ਚਾਰ ਵਨਗੀਆਂ ਨੇ, ਫਿਰ ਮੈਂ ਥੋੜ੍ਹਾ ਜਿਹਾ ਸੰਖੇਪ ਜਿਹਾ ਦੁਹਰਾ ਜਾਵਾਂ। ਇੱਕ ਤਾਂ ਜਦੋਂ ਗੁਰੂ ਸਾਹਿਬ ਆਪੇ ਵਿੱਚ ਪਰਮ ਆਪੇ ਵਿੱਚ ਲੀਨ ਹੋ ਕੇ ਉਸ ਪਰਿਪੂਰਨ ਪਰਮੇਸ਼ਵਰ ਦੇ ਅਗਾਧ ਬੋਧ ਰਸ ਵੀ ਜੁੜ ਜਾਂਦੇ ਸਨ, ਅਤੇ ਉਸ ਰਸ ਵਿੱਚ ਜਿਹੜਾ ਅਨੁਭਵ ਸੀ, ਸਤਿਗੁਰੂ ਉਹ ਸਿਬਦ ਸਲਾਹ ਦੀ ਬਾਣੀ ਉਚਾਰਨ ਕਰਦੇ ਸਨ। ਦੂਸਰਾ, ਜਦੋਂ ਕਿਸੇ ਸਿੱਖ ਨੇ, ਜਗਿਆਸੂ ਨੇ ਆ ਕੇ ਪ੍ਰਸ਼ਨ ਕਰਨਾ ਅਤੇ ਉਦੋਂ ਸਤਿਗੁਰੂ ਨੇ ਉਹਦੇ ਸ਼ੰਕੇ ਨਿਵਿਰਤ ਲਈ ਬਾਣੀ ਉਚਾਰਨ ਕਰਨੀ। ਤੀਸਰਾ ਸੀ ਕਿ ਜਦੋਂ ਅਨਮਤੀ ਕਿਸੇ ਬੰਦੇ ਨੇ ਗੁਰੂ ਸਾਹਿਬ ਨਾਲ ਧਰਮ ਦੇ ਉੱਪਰ, ਰਾਜਨੀਤੀ ਉੱਪਰ, ਸਮਾਜ 'ਤੇ ਚਰਚਾ ਕਰਨੀ ਅਤੇ ਉਦੋਂ ਵੀ ਮੇਰੇ ਹਜ਼ੂਰ ਦੇ ਪਾਵਨ ਹਿਰਦੇ ਵਿੱਚ ਬਾਣੀ ਆਉਣੀ। ਚੌਥਾ ਤਰੀਕਾ ਸੀ, ਜਦੋਂ ਦਰਦਮੰਦਾਂ ਨੂੰ ਦੇਖਣਾ, ਤਨ ਕਰਕੇ ਕੋਈ ਦੁਖੀ, ਮਨ ਕਰਕੇ ਕੋਈ ਦੁਖੀ, ਆਤਮਾ ਦੇ ਪਰਮਾਤਮਾ ਦੇ ਵਿਛੋੜੇ ਕਰਕੇ ਆਤਮਕ ਪੱਖੋਂ ਕਦੀ ਦੁਖੀ, ਦੁਖੀਆਂ 'ਤੇ ਤਰਸ ਖਾ ਕੇ ਉਦੋਂ ਗੁਰੂ ਨੇ ਬਾਣੀ ਉਚਾਰਨ ਕਰਦੇ। ਜਿਹੜੀ ਅੱਜ ਮੈਂ ਆਪ ਨਾਲ ਇਸ ਲੜੀ ਨੂੰ ਅੱਗੇ ਤੋਰਨਾ ਚਾਹੁੰਦਾ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ, ਪ੍ਰਕਾਸ਼ ਵੇਲੇ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ 30 ਰਾਗ ਸਨ। ਪ੍ਰਕਾਸ਼ ਵੇਲੇ ਜਦੋਂ ਪਹਿਲਾ ਪ੍ਰਕਾਸ਼ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸੰਪੂਰਨਤਾ ਹੋਈ, ਦਮਦਮਾ ਸਾਹਿਬ ਦੀ ਧਰਤੀ 'ਤੇ ਗੁਰੂ ਕਲਗੀਧਰ ਜੀ ਨੇ 15 ਰਾਗਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਔਰ ਨਾਲ ਸ਼ਲੋਕ ਦਰਜ ਕੀਤੇ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 31 ਰਾਗਾਂ ਵਿੱਚ ਆ ਗਈ, ਕਿਉਂਕਿ 14 ਰਾਗ ਤਾਂ ਗੁਰੂ ਤੇਗ ਬਹਾਦਰ ਜੀ ਦੇ 30 ਰਾਗਾਂ ਵਿੱਚੋਂ ਹੀ ਸਨ, ਪਰ ਇੱਕ ਰਾਗ ਜੈ ਜਾਵੰਤੀ ਕੇਵਲ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਉਚਾਰਨ ਕੀਤਾ, ਅੰਮ੍ਰਿਤ ਬਾਣੀ ਵਿੱਚ ਉਹ ਆਇਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ, 30 ਰਾਗਾਂ ਵਿੱਚੋਂ ਕੋਈ ਵੀ ਰਾਗ ਪ੍ਰਾਰੰਭ ਹੋਵੇ ਅਤੇ ਜਦੋਂ ਅਸੀਂ ਬਾਣੀ ਨੂੰ ਵੇਖਣਾ ਹੋਵੇ, ਜਿਹੜੇ ਗੁਰਮੁਖ ਸਹਿਜ ਪਾਠ ਕਰਦੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ, ਉਹ ਮੇਰੀ ਬੇਨਤੀ ਨੂੰ ਧਿਆਨ ਨਾਲ ਸਮਝਣਗੇ। ਪਰ ਪਿਆਰਿਓ, ਜਿਨ੍ਹਾਂ ਨੇ ਕਦੀ ਰੁਮਾਲ ਚੁੱਕ ਕੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਸ਼ਬਦ ਦੇ ਦਰਸ਼ਨ ਨਹੀਂ ਕੀਤੇ, ਇੰਨੀ ਉਮਰ ਲੰਘ ਗਈ, ਜਿਨ੍ਹਾਂ ਨੇ ਹੁਕਮਨਾਮਾ ਵੀ ਨਹੀਂ ਲਿਆ, ਹੋ ਸਕਦਾ ਮੇਰੀਆਂ ਗੱਲਾਂ ਉਹਨਾਂ ਨੂੰ ਨਾ ਸਮਝ ਪੈਣ, ਕਿਤੇ ਕਹਿਣ ਭਾਈ ਸਾਹਿਬ ਕੋਈ ਰੁੱਖੀ ਜੀ ਗੱਲ ਕਰ ਰਹੇ ਨੇ। ਬਿਲਕੁਲ ਨਹੀਂ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਸੀਂ 3 ਹਿੱਸਿਆਂ ਵਿੱਚ ਵੰਡਾਂਗੇ। 3 ਹਿੱਸਿਆਂ ਵਿੱਚ ਪਹਿਲਾਂ ਬਾਣੀ ਹੈ ਜੋ ਉਸ ਵੇਲੇ ਦਾ ਰੋਜ਼ ਦਾ ਨੇਮ ਸੀ, ਉਸ ਤੋਂ ਬਾਅਦ ਹੈ ਰਾਗ ਬੰਦ ਬਾਣੀ, ਉਸ ਤੋਂ ਅੱਗੇ ਵੀ ਰਾਗ ਮੁਕਤ ਬਾਣੀ। ਗੁਰੂ ਗ੍ਰੰਥ ਸਾਹਿਬ ਜੀ ਦੇ 1 ਅੰਗ ਤੋਂ ਲੈ ਕੇ 13 ਅੰਗ ਤੱਕ, ਇਉਂ ਕਹਿ ਲਈਏ ਇਹ ਉਸ ਵੇਲੇ ਦਾ ਨਿਤ ਨੇਮ ਸੀ। ਇਸ ਵਿੱਚ ਜਪਜੀ ਸਾਹਿਬ, ਸੋਦਰ ਦੇ ਸਰਲੇਖ ਥੱਲੇ ਸ਼ਬਦ, ਸੋ ਪੁਰਖ ਦੇ ਸਰਲੇਖ ਥੱਲੇ ਸ਼ਬਦ ਅਤੇ ਅਖੀਰ 'ਤੇ 5 ਸ਼ਬਦ ਸੋਹਿਲਾ ਸਾਹਿਬ ਜੀ ਦੇ ਨੇ। 1 ਅੰਗ ਤੋਂ ਲੈ ਕੇ 13 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ, ਉਹ ਨਿਤ ਨੇਮ ਹੈ। ਇੱਕ ਮੈਂ ਥੋੜ੍ਹਾ ਜਿਹਾ ਨਿਕਲ ਕੇ ਹੋਰ ਅਰਜ਼ ਕਰਦਿਆਂ, ਜੇ ਕੋਈ ਅਨਮਤ ਦਾ ਬੰਦਾ ਸਾਨੂੰ ਇਹ ਸਵਾਲ ਕਰਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੱਥਾ ਟੇਕ ਦੇਖੋ, ਸਾਨੂੰ ਤੁਸੀਂ ਦੱਸੋ ਕਿ ਇਸ ਗ੍ਰੰਥ ਸਾਹਿਬ ਗੁਰੂ ਵਿੱਚ ਹੈ ਕੀ ਹੈ, ਕੋਈ ਅਨਮਤ ਦਾ ਬੰਦਾ, ਉਹਨੂੰ ਆਪਾਂ ਨਾ ਤਾਂ ਬਾਣੀ ਦੇ ਸ਼ਬਦ ਸਮਝਦਾ ਹੋਵੇ, ਨਾ ਗੁਰਮੁਖੀ ਲਿਪੀ ਨੂੰ ਸਮਝੇ, ਜੇ ਉਸ ਬੰਦੇ ਨੂੰ ਦੱਸਣਾ ਹੋਵੇ ਵੀ ਸੰਖੇਪ ਵਿੱਚ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ, ਤੇ ਗੁਰਮੁਖੋ ਜੋ ਬਾਣੀ ਦੀ ਗੋਦ ਵਿੱਚੋਂ ਮਾਣਿਆ, ਮੈਨੂੰ ਇੰਜ ਪ੍ਰਤੀਤ ਹੋਇਆ ਕਿ ਗੁਰੂ ਅਗਾਧ ਬੋਧ ਹੈ, ਪਰ ਕਿਸੇ ਨੂੰ ਸਮਝਾਉਣ ਲਈ 4 ਗੱਲਾਂ ਜ਼ਿੰਦਗੀ ਚੇਤੇ ਰੱਖਿਓ। ਹਰ ਬੰਦਾ ਇਹ ਪੱਲੇ ਬੰਨ ਲੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕਹਾਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ। ਪਹਿਲੀ ਗੱਲ ਚੇਤੇ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਰੋਲ ਕੇਵਲ ਸੱਚ ਦੀ ਵਿਆਖਿਆ ਹੈ। ਪਹਿਲੀ ਬੇਨਤੀ ਇਹ, ਨਰੋਲ ਕੇਵਲ ਸੱਚ ਦੀ ਵਿਆਖਿਆ। ਦੂਜੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨਾਲ ਪਹੁੰਚਣ ਤੱਕ ਦੇ ਵਸੀਲੇ ਦਰਜ ਨੇ। ਤੀਸਰੀ ਬਾਤ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਉਸ ਵਸੀਲੇ ਨੂੰ, ਉਸ ਜੁਗਤ ਨੂੰ ਕਮਾਇਆ, ਸੱਚ ਤੱਕ ਪਹੁੰਚ ਗਏ, ਉਹਨਾਂ ਸਚਿਆਰਾਂ ਦੇ ਜੀਵਨ ਦੀ ਸਿਫਤ ਕੀਤੀ ਹੈ। ਤੇ ਚੌਥਾ, ਜਿਹੜੇ ਮਨੁੱਖਾਂ ਦੇ ਹੀ ਲੈ ਕੇ ਵੀ ਸੱਚ ਤੋਂ ਵਾਂਝੇ ਰਹਿ ਗਏ ਉਹਨਾਂ ਕੂੜਿਆਰਾਂ ਦੇ ਜੀਵਨ ਨੂੰ ਬਿਆਨ ਕੀਤਾ। ਚਾਰ ਗੱਲਾਂ ਫਿਰ ਚੇਤੇ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਦੀ ਵਿਆਖਿਆ ਸਿੱਧੇ ਜਿਹੇ ਸ਼ਬਦ ਨੇ। ਸੱਚ ਨੂੰ ਪਾਉਣ ਦੀ ਜੁਗਤ, ਜਿਨ੍ਹਾਂ ਸੱਚ ਪਾਇਆ ਉਹਨਾਂ ਸਚਿਆਰਾਂ ਦੀ ਸਿਵ ਤੋਂ ਸਲਾਹ, ਤੇ ਜਿਹੜੇ ਲੋਕ ਮਨੁੱਖਾਂ ਦੇ ਹੀ ਲੈ ਕੇ ਵੀ ਸੱਚ ਤੋਂ ਵਾਂਝੇ ਰਹਿ ਗਏ ਉਹਨਾਂ ਦੇ ਦੁੱਖ ਭਰੇ ਜੀਵਨ ਨੂੰ ਗੁਰੂ ਜੀ ਨੇ ਬਿਆਨ ਕੀਤਾ ਕਿ ਉਹ ਦੁਖੀ ਕਿਵੇਂ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਤਿੰਨ ਹਿੱਸੇ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦੇ। ਪਹਿਲਾਂ ਇੱਕ ਅੰਗ ਤੋਂ ਲੈ ਕੇ 13 ਅੰਗ ਤੱਕ ਹਜ਼ੂਰ ਨੇ ਉਸ ਵੇਲੇ ਦਾ ਨਿਤਨੇਮ ਰੱਖਿਆ। ਫਿਰ ਸ੍ਰੀ ਰਾਗ ਤੋਂ ਪ੍ਰਾਰੰਭਤਾ ਕੀਤੀ ਤੇ ਪ੍ਰਭਾਤੀ ਰਾਗ ਤੇ ਸੰਪੂਰਨਤਾ ਕੀਤੀ। ਗੁਰਮੁਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਨੁਕਤੇ ਨੂੰ ਧਿਆਨ ਨਾਲ ਦੇਖਿਓ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਕੇਵਲ ਮਥਿਆਸਕ ਕਹਾਣੀਆਂ ਸਾਂਭ ਕੇ ਨਹੀਂ ਬੈਠਾ, ਮੇਰਾ ਗੁਰੂ ਗ੍ਰੰਥ ਸਾਹਿਬ ਕੇਵਲ ਪਰਿਵਾਰ ਦੇ ਕੁਰਸੀ ਨਾਮੇ ਨਹੀਂ ਸਾਂਭ ਕੇ ਬੈਠਾ, ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਕੂੜੇ ਬਾਦਸ਼ਾਹਾਂ ਦੀਆਂ ਸਿਫਤਾਂ ਨਹੀਂ ਸਾਂਭ ਕੇ ਬੈਠਾ। ਇਹਦੇ ਵਿੱਚ ਜੇ ਸਿਫਤ ਹੈ ਤੇ ਨਰੋਲ ਇੱਕ ਓਅੰਕਾਰ ਦੀ ਹੈ। ਹਜ਼ੂਰ ਨੇ ਬਾਣੀ ਦੀ ਸੰਪਾਦਨਾ ਵਿੱਚ ਵੀ ਜੀਵਨ ਰੱਖਿਆ। ਸ੍ਰੀ ਰਾਗ ਤੋਂ ਪ੍ਰਾਰੰਭਤਾ ਹੁੰਦੀ ਹੈ। ਮੈਂ ਆਉਣਾ ਆਪਣੇ ਵਿਸ਼ੇ ਵੱਲ ਹੈ, ਜਿੱਥੇ ਭਾਈ ਸਾਹਿਬ ਨੇ ਸੰਪੂਰਨਤਾ ਕੀਤੀ ਏ ਕਿ ਏਕੋ ਜਪ ਏਕੋ ਸਾਲਾ, ਇਸੇ ਲੜੀ ਨੂੰ ਆਪਾਂ ਅੱਗੇ ਤੋਰਨੇ। ਸ੍ਰੀ ਰਾਗ ਇਹਦੇ ਗਾਉਣ ਦਾ ਰਾਤ ਦਾ ਪਹਿਲਾ ਪੈਰ ਹੈ। ਜਿਹੜੇ ਰਾਗਾਂ ਦੀ ਪਰਿਭਾਸ਼ਾ ਨੂੰ ਜਾਣਦੇ ਨੇ, ਸ੍ਰੀ ਰਾਗ ਰਾਤ ਦੇ ਪਹਿਲੇ ਪੈਰ ਗਾਇਆ ਜਾਂਦਾ ਤੇ ਪ੍ਰਭਾਤੀ ਰਾਗ ਦੇ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ ਪ੍ਰਭਾਤ ਹੈ। ਕੀ ਕਾਰਨ? ਕਿ ਪ੍ਰਕਾਸ਼ ਵੇਲੇ ਪਹਿਲਾ ਰਾਗ ਸ੍ਰੀ ਰਾਗ ਰੱਖਿਆ ਗਿਆ ਤੇ ਅਖੀਰ ਵਾਲਾ ਰਾਗ ਜਿਹੜਾ ਉਹ ਪ੍ਰਭਾਤੀ ਰੱਖਿਆ ਗਿਆ। ਇਹਦੇ ਵਿੱਚ ਵੀ ਮੇਰੇ ਗੁਰੂ ਨੇ ਜੀਵਨ ਰਿਖ ਦਿੱਤਾ। ਕਹਿਣ ਲੱਗੇ, ਐ ਇਨਸਾਨ, ਤੇਰੀ ਜ਼ਿੰਦਗੀ ਦੀ ਆਰੰਭਤਾ ਕਾਲੀ ਬੋਲੀ ਰਾਤ ਤੋਂ ਸ਼ੁਰੂ ਹੋਈ ਹੈ। ਤੂੰ ਜੁੜ ਜਾਈ ਸ੍ਰੀ ਤੋਂ ਲੈ ਕੇ ਪ੍ਰਭਾਤੀ ਤੱਕ, ਸੱਚ ਜਾਣੀ ਸ੍ਰੀ ਰਾਗ ਤੋਂ ਚੱਲੇਗਾ ਪ੍ਰਭਾਤੀ ਤੇ ਪਹੁੰਚੇਗਾ। ਕਾਲੀ ਬੋਲੀ ਰਾਤ ਨੂੰ ਚੀਰ ਕੇ ਇੱਕ ਦਿਨ ਤੇਰੇ ਜੀਵਨ ਵਿੱਚ ਰੂਹਾਨੀਅਤ ਦੀ ਪ੍ਰਭਾਤ ਜ਼ਰੂਰ ਚੜ੍ਹੇਗੀ। ਪਹਿਲਾ ਰਾਗ ਸ੍ਰੀ ਰਾਗ ਰਾਤ ਦੇ ਗਾਉਣ ਦਾ ਰਾਗ ਤੇ ਪ੍ਰਭਾਤੀ ਰਾਗ ਪ੍ਰਭਾਤ ਵੇਲੇ ਦੇ ਗਾਉਣ ਦਾ ਰਾਗ, ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ ਤੇ ਹੁਣ ਰਾਗ ਜੈਜਾਵੰਤੀ ਤੱਕ ਸਾਰੀ ਬਾਣੀ ਰਾਗਬੱਧ ਹੈ। ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਕਿ ਸਲੋਕ ਸਹਿਸਕ੍ਰਿਤੀ, ਗੁਰੂ ਨਾਨਕ ਸਾਹਿਬ ਜੀ ਦੇ ਬਚਨ, ਸਲੋਕ ਸਹਿਸਕ੍ਰਿਤੀ, ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਬਚਨ, ਗਾਥਾ ਮਹੱਲਾ ਪੰਜਵਾਂ, ਗੁਰੂ ਅਰਜੁਨ ਸਾਹਿਬ ਜੀ ਦੀ ਬਾਣੀ, ਚੌ ਬੋਲੇ ਫੁਨ ਖੇ, ਸਲੋਕ ਕਬੀਰ ਜੀ, ਸਲੋਕ ਫਰੀਦ ਜੀ। ਇਸ ਤੋਂ ਬਾਅਦ ਫਿਰ ਆਪਾਂ ਪੜ੍ਹਦੇ ਹਾਂ ਕਿ ਭੱਟਾਂ ਦੇ ਸਵਈਏ, ਸਵਈਆਂ ਤੋਂ ਬਾਅਦ ਫਿਰ ਸ਼ਲੋਕ ਵਾਰਾਂ ਤੇ ਵਧੀਕ, ਅਖੀਰ ਤੇ ਸਤਿਗੁਰੂ ਜਾ ਕੇ ਮੁੰਧਾਵਣੀ ਉੱਤੇ ਕਿਰਪਾ ਕਰਕੇ ਕਹਿੰਦੇ ਨੇ ਕਿ ਆਓ ਦੇਖੋ ਮਨੁੱਖਤਾ, ਮੈਂ ਤੇਰੇ ਵਾਸਤੇ ਇੱਕ ਥਾਲ ਪਰੋਸ ਕੇ ਚੱਲਿਆ। ਮੈਂ ਸਿਰਫ ਸੰਖੇਪ ਜਿਹਾ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਤੇ ਇਹਦੀ ਸ਼ੁਰੂਆਤ ਹੁੰਦੀ ਏ ਇੱਕ ਓਵੰਕਾਰ ਤੋਂ, ਜਿਹੜਾ ਆਪਣਾ ਖਾਸ ਨੁਕਤਾ ਹੈ ਅੱਜ। ਤੇ ਤੁਸੀਂ ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਤਰ੍ਹਾਂ ਦਾ ਮੰਗਲ ਆਉਂਦਾ ਹੈ। ਪਹਿਲਾ ਮੰਗਲ ਹੈ ਇੱਕ ਓਵੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਭੰਗ, ਗੁਰਪ੍ਰਸਾਦ। ਇਹ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰ ਆਇਆ ਹੈ। ਜਦੋਂ ਅਸੀਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ, ਇੱਕ ਓਵੰਕਾਰ, ਸਤਿਗੁਰ ਪ੍ਰਸਾਦ, ਇਹ ਤਕਰੀਬਨ 524 ਵਾਰ ਆਇਆ ਹੈ। ਜਦੋਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ, ਇੱਕ ਓਵੰਕਾਰ, ਸਤਨਾਮ, ਕਰਤਾ ਪੁਰਖ, ਗੁਰਪ੍ਰਸਾਦ, ਇਹ ਗੁਰੂ ਗ੍ਰੰਥ ਸਾਹਿਬ ਵਿੱਚ 9 ਵਾਰੀ ਆਇਆ ਹੈ। ਜਦੋਂ ਅਸੀਂ ਇਹ ਪੜ੍ਹਦੇ ਹਾਂ, ਇੱਕ ਓਅੰਕਾਰ, ਸਤਨਾਮ, ਗੁਰਪ੍ਰਸਾਦ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰੀ ਆਇਆ ਹੈ। 33 ਵਾਰੀ, 9 ਵਾਰੀ, 2 ਵਾਰੀ, 524 ਵਾਰੀ ਇਹ ਮੰਗਲ ਆਏ ਨੇ। ਪਰ ਮੈਂ ਇੱਕ ਗੱਲੋਂ ਹੈਰਾਨ ਹੋਇਆ ਕਿ ਜਦੋਂ ਵੀ ਗੁਰੂ ਸਾਹਿਬ ਨੇ ਮੰਗਲ ਉਚਾਰਨ ਕੀਤਾ ਤੇ 2 ਗੱਲਾਂ, 2 ਸ਼ਬਦ ਹਰ ਮੰਗਲ ਵਿੱਚ ਰੱਖੇ। ਅਸਲ ਵਿੱਚ ਇਸ ਸਿਧਾਂਤ ਨੂੰ ਅੱਜ ਸਮਝ ਜਾਈਏ, 2 ਸ਼ਬਦ ਪਹਿਲਾਂ ਰੱਖੇ। ਇੱਕ ਤਾਂ ਰੱਖਿਆ ਇੱਕ ਓਅੰਕਾਰ ਤੇ ਦੂਜਾ ਸ਼ਬਦ ਪਿੱਛੇ ਰੱਖ ਦਿੱਤਾ ਸਤਿਗੁਰ ਪ੍ਰਸਾਦ ਜਾਂ ਗੁਰਪ੍ਰਸਾਦ। ਇਹ ਕੀ ਕਾਰਨ ਕਿ ਹਰ ਮੰਗਲ ਦੇ ਵਿੱਚ ਇਹ 2 ਸ਼ਬਦ ਕਿਤੇ ਵੀ ਮਨਫੀ ਨਹੀਂ, ਕਿ ਸੈਂਕੜਿਆਂ ਦੀ ਤਾਦਾਦ ਵਿੱਚ ਹਜ਼ੂਰ ਨੇ ਮੰਗਲ ਉਚਾਰਨ ਕੀਤੇ। ਹਰ ਮੰਗਲ ਦੀ ਆਰੰਭਤਾ ਹੁੰਦੀ ਹੈ ਇੱਕ ਓਅੰਕਾਰ ਤੇ ਸੰਪੂਰਨਤਾ ਹੁੰਦੀ ਹੈ ਗੁਰ ਪ੍ਰਸਾਦ ਜਾਂ ਸਤਿਗੁਰ ਪ੍ਰਸਾਦ। ਗੁਰ ਪ੍ਰਸਾਦ ਤੇ ਇੱਕ ਓਅੰਕਾਰ ਇਹਦੇ ਵਿੱਚ ਕੋਈ ਰਮਜ਼ ਹੋਵੇਗੀ। ਆਪਾਂ ਕਾਹਲੀ ਨਾਲ ਕਹਿ ਕੇ ਚਲੇ ਜਾਂਦੇ ਹਾਂ ਕਿ ਨਹੀਂ, ਗੁਰੂ ਸਾਹਿਬ ਜਦੋਂ ਬਾਣੀ ਉਚਾਰਨ ਕਰਦੇ ਨੇ ਤੇ ਆਪਣੇ ਇਸ਼ਟ ਦਾ ਪਹਿਲਾਂ ਮੰਗਲ ਕੀਤਾ ਜਾਂਦਾ ਹੈ। ਪਰ ਆਖਰ ਇਸ ਮੰਗਲ ਨੂੰ ਕਿਉਂ ਉਚਾਰਨ ਕੀਤਾ, ਸੈਂਕੜੇ ਵਾਰੀ ਉਚਾਰਨ ਕੀਤਾ ਤੇ ਹਜ਼ੂਰ ਨੇ ਜਿਸ ਵੇਲੇ ਬਾਣੀ ਲਿਖਣੀ ਸ਼ੁਰੂ ਕੀਤੀ, ਗੁਰਮੁਖੋ ਪਹਿਲਾ ਸ਼ਬਦ ਹੀ ਦਾਤਾ ਗੁਰੂ ਅਰਜੁਨ ਦੇਵ ਜੀ ਨੇ ਆਪਣੇ ਹੱਥੀ ਪਾਇਆ ਸੀ ਇੱਕ ਓਅੰਕਾਰ। ਗੁਰੂ ਗ੍ਰੰਥ ਸਾਹਿਬ, ਦੁਨੀਆਂ ਵਿੱਚ ਅਨੇਕਾਂ ਗ੍ਰੰਥ ਨੇ, ਬਾਈਬਲ ਦੇ ਵੀ ਵਿਸ਼ਵਾਸ ਲੋਕ ਰੱਖਦੇ ਨੇ, ਪਵਿੱਤਰ ਬਾਈਬਲ, ਪਵਿੱਤਰ ਕੁਰਾਨ, ਵੇਦ ਨੇ, ਜੈਨ ਮਤ ਦੇ ਗ੍ਰੰਥ ਨੇ, ਬੁੱਧ ਮਤ ਦੇ ਗ੍ਰੰਥ ਨੇ, ਪਰ ਜਿਤਨੇ ਵੀ ਦੁਨੀਆਂ ਦੇ ਧਰਮ ਗ੍ਰੰਥ ਨੇ, ਹਰ ਗ੍ਰੰਥ ਅੱਖਰਾਂ ਤੋਂ ਸ਼ੁਰੂ ਹੁੰਦਾ। ਕੇਵਲ ਗੁਰੂ ਗ੍ਰੰਥ ਸਾਹਿਬ ਐਸੇ ਨੇ ਜਿਹੜੇ ਅੱਖਰ ਤੋਂ ਸ਼ੁਰੂ ਨਹੀਂ ਹੁੰਦੇ, ਜਿਹੜੇ ਅੰਕ ਤੋਂ ਸ਼ੁਰੂ ਹੁੰਦੇ। ਅੱਖਰ ਤੋਂ ਸ਼ੁਰੂ ਨਹੀਂ, ਮੇਰੀ ਇਸ ਬੇਨਤੀ ਨੂੰ ਸਮਝਿਓ, ਅੱਖਰ ਤੋਂ ਸ਼ੁਰੂ ਨਹੀਂ। ਕੋਈ ਰਾਗ ਗੁਰੂ ਗ੍ਰੰਥ ਸਾਹਿਬ ਦਾ ਸ਼ੁਰੂ ਹੋਵੇ, ਕੋਈ ਬਾਣੀ ਸ਼ੁਰੂ ਹੋਵੇ, ਤੇ ਹਜ਼ੂਰ ਨੇ ਅੱਖਰਾਂ ਤੋਂ ਸ਼ੁਰੂ ਨਹੀਂ ਕੀਤਾ, ਅੰਕ ਤੋਂ, ਗਿਣਤੀ ਵਾਲੇ ਏਕੇ ਤੋਂ ਸ਼ੁਰੂ ਕੀਤਾ ਹੈ। ਇਹਦਾ ਕਾਰਨ ਕੀ? ਹਜ਼ੂਰ ਨੇ ਓਮ ਸ਼ਬਦ ਤਾਂ ਬਹੁਤ ਪੁਰਾਣਾ ਹੈ, ਵੇਦਾਂ ਵਿੱਚੋਂ ਵੀ ਸ਼ਬਦ ਓਮ ਮਿਲਦਾ। ਹੁਣ ਗੁਰੂ ਸਾਹਿਬ ਨੇ ਜਦੋਂ ਆਰੰਭਤਾ ਕੀਤੀ ਇੱਕ ਓਅੰਕਾਰ, ਇਹ ਤਿੰਨ ਸ਼ਬਦ ਕਹਿ, ਇੱਕ ਕਿਉਂ ਗਿਣਤੀ ਵਾਲਾ ਪਹਿਲਾਂ ਲਿਖ ਦਿੱਤਾ, ਇਸ ਦਾ ਕਾਰਨ ਕੀ ਸੀ? ਮੈਂ ਇੱਕ ਬੇਨਤੀ ਹੋਰ ਕਰਦਾ ਜਾਵਾਂ ਕਿ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਦਾ ਸਰੂਪ ਜੋ ਅੱਖਰਾਂ ਵਿੱਚ ਲਿਖਿਆ ਹੈ ਉਹ ਤਿੰਨ ਤਰ੍ਹਾਂ ਦਾ ਮਿਲਦਾ ਹੈ, ਈੜੀ ਨੂੰ ਸਿਆਰੀ ਤੇ ਕੱਕਾ। ਇਹ ਬਾਣੀ ਪੜ੍ਹਨ ਵਾਲੇ ਜ਼ਰੂਰ ਸਮਝਣਗੇ, ਈੜੀ ਨੂੰ ਸਿਆਰੀ, ਕੱਕਾ ਮੁਕਤਾ ਇੱਕ, ਈੜੀ ਨੂੰ ਸਿਆਰੀ, ਕੱਕੇ ਨੂੰ ਔਂਕੜ, ਇਹ ਦੂਸਰਾ ਸਰੂਪ ਇੱਕ, ਈੜੀ ਨੂੰ ਸਿਆਰੀ ਤੇ ਕੱਕੇ ਨੂੰ ਸਿਆਰੀ ਇਹ ਤੀਜਾ ਸਰੂਪ ਇੱਕ। ਉਚਾਰਨ ਤਿੰਨਾਂ ਦਾ ਇੱਕੋ ਹੈ, ਚਾਹੇ ਕੱਕਾ ਮੁਕਤਾ, ਚਾਹੇ ਕੱਕੇ ਨੂੰ ਔਂਕੜ, ਚਾਹੇ ਕੱਕੇ ਨੂੰ ਸਿਆਰੀ, ਪਰ ਕੀ ਕਾਰਨ? ਸਪੈਲਿੰਗ ਵੱਖਰੇ ਨੇ ਪਰ ਉਚਾਰਨ ਤਿੰਨਾਂ ਦਾ ਹੀ ਇੱਕ ਹੈ। ਪਰ ਜਦੋਂ ਹਜ਼ੂਰ ਨੇ ਇੱਕ ਓਅੰਕਾਰ ਲਿਖਿਆ ਉਦੋਂ ਈੜੀ ਨੂੰ ਸਿਆਰੀ ਤੇ ਕੱਕਾ ਨਹੀਂ ਪਾਇਆ, ਉਦੋਂ ਈੜੀ ਨੂੰ ਸਿਆਰੀ ਤੇ ਕੱਕੇ ਨੂੰ ਸਿਆਰੀ ਨਹੀਂ ਪਾਈ, ਉਦੋਂ ਈੜੀ ਨੂੰ ਸਿਆਰੀ ਤੇ ਕੱਕੇ ਨੂੰ ਔਂਕੜ ਨਹੀਂ ਪਾਈ। ਹਜ਼ੂਰ ਨੇ ਗਿਣਤੀ ਵਾਲਾ ਏਕਾ ਪਾਇਆ, ਨਾ ਕਿ ਅੱਖਰਾਂ ਵਿੱਚ ਇੱਕ ਲਿਖ ਦਿੱਤਾ। ਆਖਰ ਇਹਦਾ ਕਾਰਨ ਕੀ ਸੀ? ਬਾਣੀ ਸਾਰੀ ਵਿੱਚ ਇੱਕ ਸ਼ਬਦ ਵਾਰ ਵਾਰ ਆਉਂਦਾ, ਪਰ ਉੱਥੇ ਅੱਖਰਾਂ ਨੇ ਲਿਖਿਆ ਸ਼ੁਰੂਆਤ ਕਰਦਿਆਂ ਹੋਇਆਂ ਕਿਰਪਾਲੂ ਦਾਤਾ ਜੀ ਨੇ ਗਿਣਤੀ ਵਾਲਾ ਏਕਾ ਪਾਇਆ। ਪਹਿਲਾਂ ਇਸ ਗੱਲ ਨੂੰ ਆਪਾਂ ਸਮਝ ਲਈਏ, ਫਿਰ ਅੱਗੇ ਚੱਲਾਂਗੇ ਗੁਰਪ੍ਰਸਾਦ ਤੇ, ਕਿਉਂਕਿ ਓਅੰਕਾਰ ਤੋਂ ਪਹਿਲਾਂ ਇੱਕ ਸ਼ਬਦ ਕਿਉਂ ਲਿਖਿਆ ਤੇ ਗਿਣਤੀ ਵਾਲਾ ਲਿਖਿਆ। ਆਮ ਤੌਰ ਤੇ ਟੀਕਾਕਾਰ ਇਹਦੇ ਸਿੱਧੇ ਅਰਥ ਕਰਦੇ ਨੇ ਕਿ ਪਰਮਾਤਮਾ ਇੱਕ ਹੈ, ਨਾਲ ਸ਼ਬਦ ਕਹਿੰਦੇ ਨੇ ਉਸ ਵਰਗਾ ਦੂਜਾ ਕੋਈ ਹੋਰ ਨਹੀਂ, ਅਖਰੀ ਅਰਥ ਇੰਨੇ ਕੋ ਕਰਦੇ ਨੇ। ਪਰ ਜੇ ਕੋਈ ਪੁੱਛੇ ਵੀ ਇੱਕ ਸ਼ਬਦ ਜਿਹੜਾ ਹੈ ਗਿਣਤੀ ਵਾਲਾ ਕਿਉਂ, ਇੱਥੇ ਇੱਕ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੇਵਲ ਇੱਕ ਦੀ ਪੂਜਾ, ਇੱਕ ਦਾ ਸਿਮਰਨ, ਇੱਕ ਦਾ ਧਿਆਨ, ਇੱਕ ਦੇ ਚਰਨਾਂ ਵਿੱਚ ਅਰਦਾਸ, ਇੱਕ ਦਾ ਆਸਰਾ, ਇੱਕ ਦੀ ਓਟ, ਇੱਕ ਦੇ ਪਰਨੇ ਰਹਿਣਾ ਹੀ ਮੰਨਿਆ ਹੈ। ਕਿਉਂ? ਇਸ ਕਰਕੇ ਏਕਾ ਗਿਣਤੀ ਦਾ ਲਿਖਿਆ। ਜਦੋਂ ਹਿੰਦੂ ਆਪਾਂ ਸਾਹਿਤ ਪੜ੍ਹਦੇ ਹਾਂ ਤੇ ਉੱਥੇ ਓਮ ਸ਼ਬਦ ਨੂੰ ਤਿੰਨ ਕਿੱਸਿਆਂ ਵਿੱਚ ਵੰਡਿਆ ਗਿਆ, ਓਮ ਸ਼ਬਦ ਤਿੰਨ ਕਿੱਸਿਆਂ ਵਿੱਚ ਵੰਡ ਦਿੱਤਾ। ਉਹ ਸ਼ਬਦ ਨੇ ਜੇ ਗੁਰਮੁਖੀ ਲਿਪੀ ਵਿੱਚ ਲਿਖਣੇ ਹੋਣ, ਊੜਾ, ਐੜਾ ਤੇ ਮੰਮਾ, ਓਮ ਦੇ ਉਹਨਾਂ ਨੇ ਤਿੰਨ ਅੱਖਰਾਂ ਵਿੱਚ ਵੰਡ ਦਿੱਤਾ ਤੇ ਓਮ ਅੱਖਰ ਨੂੰ ਤਿੰਨ ਸ਼ਕਤੀਆਂ ਵਿੱਚ ਡਿਵਾਈਡ ਕਰ ਦਿੱਤਾ ਗਿਆ। ਇਉਂ ਕਹਿ ਲਈਏ ਬ੍ਰਹਮਾ, ਬਿਸ਼ਨ ਤੇ ਮਖੇਸ਼। ਓਮ ਅੱਖਰ ਦੇ, ਓਮ ਸ਼ਬਦ ਦੇ ਤਿੰਨ ਅੱਖਰ ਬਣਾਏ, ਉਹਦੀਆਂ ਤਿੰਨ ਸ਼ਕਤੀਆਂ ਬਣਾ ਦਿੱਤੀਆਂ। ਪਰ ਮੇਰੇ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਗਿਣਤੀ ਵਾਲਾ ਏਕਾ ਪਾ ਦਿੱਤਾ, ਇਹਦਾ ਮਤਲਬ ਸੀ ਇਹਦੇ ਤਿੰਨ ਟੁਕੜੇ ਨਾ ਕਰਿਓ, ਇੱਕ ਦਾ ਮਤਲਬ ਕੇਵਲ ਇੱਕ, ਜਿਸ ਵਰਗਾ ਹੋਰ ਦੂਜਾ ਕੋਈ ਹੈ। ਹੁਣ ਇੱਕ ਦੇ ਅਰਥ ਆਪਾਂ ਕੀ ਕਰ ਸਕਨੇ? ਹੁਣ ਗਿਣਤੀ ਵਾਲਾ ਏਕਾ ਹੈ, ਜੇ ਈੜੀ ਨੂੰ ਸਿਹਾਰੀ ਤੇ ਕੱਕਾ ਪਾ ਕੇ ਇੱਕ ਓਅੰਕਾਰ ਲਿਖ ਦੇ ਤੇ ਖਿਮਾ ਕਰਿਓ, ਹੋ ਸਕਦਾ ਅੱਜ ਅਰਥ ਕਰਨ ਵਾਲੇ ਈੜੀ ਦਾ ਅਰਥ ਕੁਝ ਕਰ ਦਿੰਦੇ, ਸਿਹਾਰੀ ਦਾ ਅਰਥ ਕੁਝ ਬਣਾ ਦਿੰਦੇ, ਕੱਕੇ ਨੂੰ ਕਿਸੇ ਹੋਰ ਸ਼ਕਤੀ ਨਾਲ ਜੋੜ ਦੇ। ਮੇਰੇ ਗੁਰੂ ਨੇ ਗਿਣਤੀ ਵਾਲਾ ਇੱਕ ਪਾ ਕੇ ਕਹਿ ਦਿੱਤਾ, ਭਲਿਆ ਚੇਤੇ ਰੱਖੀ ਕੇਵਲ ਇੱਕ, ਤੇ ਉਹ ਇੱਕ ਜਿਸ ਤੋਂ ਪਹਿਲਾਂ ਹੋਰ ਕੁਝ ਹੈ ਵੀ ਨਹੀਂ ਸੀ। ਹਜ਼ੂਰ ਪੀਰ ਦਸਤਗੀਰ ਨੂੰ ਮਿਲੇ ਨੇ, ਸਿਰਫ ਆਪਾਂ ਇੱਕ ਓਅੰਕਾਰ ਦੇ ਨੁਕਤੇ ਤੇ ਟਿਕਣਾ। ਦਸਤਗੀਰ ਅਸਲ ਵਿੱਚ ਪੀਰ ਦਾ ਨਾਮ ਨਹੀਂ, ਦਸਤਗੀਰ ਇੱਕ ਫਿਰਕਾ ਹੈ। ਦਸਤਗੀਰ ਬਗਦਾਦ ਵਿੱਚ ਵੀ ਮਿਲੇ ਨੇ, ਦਸਤਗੀਰ ਮੁਲਤਾਨ ਦੀ ਧਰਤੀ ਤੇ ਵੀ ਮਿਲੇ ਨੇ। ਤੇ ਮੈਂ ਬੇਨਤੀ ਕਰਾਂ, ਜਦੋਂ ਅਸੀਂ ਬਾਣੀ ਵਿੱਚ ਵੀ ਪੜ੍ਹਦੇ ਹਾਂ, ਫਾਰਸੀ ਵਿੱਚ ਦਸਤਗੀਰ ਕਹਿੰਦੇ ਨੇ ਖੱਤ ਨੂੰ ਪਕੜਨ ਵਾਲੇ। ਬਾਣੀ ਵਿੱਚ ਇੱਕ ਬਚਨ ਹੁੰਦਾ ਹੈ, ਜ਼ਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਕੋਈ ਵੀ ਮੇਰਾ ਹੱਥ ਪਕੜਨ ਵਾਲਾ ਨਹੀਂ। ਜਿਹੜੇ ਦਸਤਗੀਰ ਪੀਰ ਨੇ, ਇਹ ਜਦੋਂ ਆਪਣਾ ਕੋਈ ਮੁਰੀਦ ਬਣਾਉਂਦੇ ਨੇ ਤੇ ਆਪਣੇ ਮੁਰੀਦ ਦੇ ਖੱਤ ਨੂੰ ਪੀਰ ਆਪਣੇ ਖੱਤ ਵਿੱਚ ਲੈ ਕੇ ਘੁੱਟਦਾ ਹੈ ਤੇ ਉਦਨ ਪਰਨ ਕਰਦਾ, ਬੇਟਾ ਮੈਂ ਤੇਰੇ ਖੱਤ ਨੂੰ ਪਕੜਨ ਵਾਲਾ ਦਸਤਗੀਰ ਹਾਂ, ਤੇਰੇ ਹੱਥ ਨੂੰ ਪਕੜਿਆ। ਮੈਂ ਅੱਲਾਹ ਨੂੰ ਸਾਖੀ ਜਾਣ ਕੇ ਕਹਿਣਾ ਕਿ ਰੱਬ ਦੀ ਦਰਗਾਹ ਤੱਕ ਮੈਂ ਤੇਰੇ ਹੱਥ ਨੂੰ ਨਹੀਂ ਛੱਡਾਂਗਾ। ਦਸਤਗੀਰ ਦਾ ਅਰਥ ਇਹ ਵੇ ਕਿ ਜਿਹੜਾ ਹੱਥ ਪਕੜਨ ਵਾਲਾ ਹੋਵੇ, ਜਿਹਨੇ ਘੁੱਟ ਕੇ ਹੱਥ ਪਕੜਨਾ ਹੈ। ਹਜ਼ੂਰ ਪੀਰ ਦਸਤਗੀਰ ਨੂੰ ਮਿਲੇ, ਮੇਰੇ ਸਤਿਗੁਰੂ ਨੂੰ ਉਹਨੇ ਤਿੰਨ ਪ੍ਰਸ਼ਨ ਕੀਤੇ, ਇੱਕ ਓਅੰਕਾਰ ਕੀ ਹੈ। ਉਹਨੇ ਪਹਿਲਾ ਸਵਾਲ ਕੀਤਾ ਕਿ ਇੱਕ ਅੱਲਾਹ ਤੋਂ ਪਹਿਲਾਂ ਕੀ ਸੀ, ਦੂਜਾ ਪ੍ਰਸ਼ਨ ਕੀਤਾ ਕਿ ਅੱਲਾ ਹੈ ਤੇ ਦਿਸਦਾ ਕਿਉਂ ਨਹੀਂ, ਤੀਜਾ ਸਵਾਲ ਕੀਤਾ ਕਿ ਰੱਬ ਜਾਂ ਅੱਲਾ ਜਾਂ ਖੁਦਾ ਕਰਦਾ ਕੀ ਹੈ। ਫਿਰ ਤਿੰਨ ਗੱਲਾਂ ਸਮਝਿਓ, ਇੱਕ ਅੱਲਾ ਤੋਂ ਪਹਿਲਾਂ ਕੀ ਸੀ, ਜੇ ਅੱਲਾ ਹੈ ਤੇ ਦ੍ਰਿਸ਼ਟਮਾਨ ਦਿਸਦਾ ਕਿਉਂ ਨਹੀਂ, ਤੇ ਤੀਜਾ ਪ੍ਰਸ਼ਨ ਕੀਤਾ ਕਿ ਮੈਨੂੰ ਦੱਸੋ ਰੱਬ ਜਾਂ ਅੱਲਾ ਕਰਦਾ ਕੀ ਹੈ। ਮੇਰੇ ਗੁਰੂ ਸਾਹਿਬ ਨੇ ਤਿੰਨਾਂ ਸਵਾਲਾਂ ਦਾ ਉੱਤਰ ਬੜੇ ਸੋਹਣੇ ਢੰਗ ਨਾਲ ਦਿੱਤਾ। ਕਹਿਣ ਲੱਗੇ, ਪੀਰ ਜੀ ਪਹਿਲੀ ਗੱਲ, ਇੱਕ ਤੋਂ ਪਹਿਲਾਂ ਕੀ ਸੀ, ਤੁਸੀਂ ਜੇ ਥੋੜੀ ਜਿਹੀ ਗਿਣਤੀ ਕਰ ਲਵੋ ਤੇ ਤੇਰੇ ਇਸ ਪ੍ਰਸ਼ਨ ਦਾ ਉੱਤਰ ਗਿਣਤੀ ਵਿੱਚੋਂ ਦਿੱਤਾ ਜਾਏਗਾ। ਉਹਨੇ ਗਿਣਤੀ ਸ਼ੁਰੂ ਕੀਤੀ, ਇੱਕ ਦੋ ਤਿੰਨ ਚਾਰ ਪੰਜ। ਹਜ਼ੂਰ ਨੇ ਕਿਹਾ, ਐਸਾ ਨਹੀਂ, ਪੰਜ ਤੋਂ ਪਿਛਾਂ ਨੂੰ ਚੱਲੋ, ਪੰਜ ਚਾਰ ਤਿੰਨ ਦੋ ਇੱਕ। ਹਜ਼ੂਰ ਕਹਿਣ ਲੱਗੇ, ਨਹੀਂ ਚਾਰ ਤੋਂ ਪਿਛਾਂ। ਉਹ ਚਾਰ ਤੋਂ ਪਿਛਾਂ ਤੁਰ ਕੇ ਕਹਿੰਦਾ, ਚਾਰ ਤਿੰਨ ਦੋ ਇੱਕ। ਹਜ਼ੂਰ ਨੇ ਕਿਹਾ, ਤਿੰਨ ਤੋਂ, ਤਿੰਨ ਤੋਂ ਪਿਛਾਂ ਆਇਆ, ਦੋ ਤੇ ਇੱਕ ਤੋਂ ਪਿਛਾਂ ਆਇਆ। ਕਹਿਣ ਲੱਗੇ, ਇੱਕ ਤੋਂ ਪਿਛਾਂ ਚੱਲੋ। ਕਹਿਣ ਲੱਗਾ, ਹੇ ਮਾਲਕ, ਹੇ ਸਤਿਗੁਰੂ, ਗੱਲ ਹੀ ਇੱਕ ਤੋਂ ਸ਼ੁਰੂ ਹੁੰਦੀ ਹੈ। ਕਹਿਣ ਲੱਗੇ, ਤੂੰ ਪੁੱਛਣਾ ਇੱਕ ਤੋਂ ਪਹਿਲਾਂ ਕੀ ਸੀ, ਗਿਣਤੀ ਵੀ ਇੱਕ ਤੋਂ ਸ਼ੁਰੂ ਹੁੰਦੀ ਏ, ਤੇ ਜੋ ਕੁਛ ਸਿਰਜਿਆ ਪਰਮਾਤਮਾ ਇਹ ਵੀ ਇੱਕ ਤੋਂ ਹੀ ਸ਼ੁਰੂ ਹੋਇਆ, ਇੱਕ ਤੋਂ ਪਹਿਲਾਂ ਕੁਛ ਵੀ ਨਹੀਂ। ਕੀ ਤੂੰ ਗੱਲ ਕਰੇਗਾ, ਸਭ ਕੁਛ ਸ਼ੁਰੂਆਤ ਇੱਕ ਤੋਂ ਹੈ। ਇੱਥੇ ਇੱਕ ਹੋਰ ਮੈਂ ਅਰਜ਼ ਕਰਦਾ ਜਾਵਾਂ ਕਿ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਪਹਿਲਾਂ ਵੀ ਇੱਕ ਸੀ, ਹੁਣ ਇੱਕ ਅਨੇਕਾਂ ਰੂਪਾਂ ਵਿੱਚ ਹੈ, ਤੇ ਜਿੱਦਣ ਸਭ ਕੁਝ ਖਤਮ ਹੋ ਜਾਣਾ ਤੇ ਪਿਆਰਿਓ ਰਹਿਣਾ ਫਿਰ ਇੱਕ ਓਅੰਕਾਰ ਹੀ ਹੈ। ਕੁਛ ਪ੍ਰਮਾਣ ਮੈਂ ਅਰਜ਼ ਕਰਦਿਆਂ, ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੁੰਦਾ ਹੈ ਕਿ ਲੋਕ ਚੁਰਸਤੇ ਵਿੱਚ ਖਲੋਤੇ ਨੇ ਤੇ ਇੱਕ ਤਮਾਸ਼ਾ ਪੈ ਦੇਖਦੇ ਨੇ। ਬਾਜੀਗਰ ਆਇਆ, ਉਹਨੇ ਆ ਕੇ ਆਪਣੀ ਬੰਸਰੀ ਵਜਾਈ, ਉਹਨੇ ਡਮਰੂ ਲਿਆਂਦਾ, ਕੋਈ ਸਾਜ਼ ਲਿਆਂਦਾ ਜਿਹਦੇ ਵਿੱਚੋਂ ਰਿਧਮ ਨਿਕਲੇ, ਡਮਰੂ ਵਜਾਇਆ, ਢੋਲਕੀ ਵਜਾਈ, ਤੇ ਚੁਰਸਤੇ ਵਿੱਚ ਲੰਘਦੇ ਹੋਏ ਲੋਕ ਰੁਕ ਗਏ। ਉਸ ਮਦਾਰੀ ਵਾਲੇ ਨੇ, ਬਾਜੀਆਂ ਪਾਉਣ ਵਾਲੇ ਨੇ ਆਪਣੇ ਵੱਖ ਵੱਖ ਰੂਪ ਬਣਾਉਣੇ ਸ਼ੁਰੂ ਕਰ ਦਿੱਤੇ। ਕਦੀ ਉਹ ਬਸਤਰ ਬਦਲ ਕੇ ਰਾਜਾ ਬਣ ਕੇ ਆ ਗਿਆ, ਕਦੀ ਉਹ ਚਾਕਰ ਬਣ ਕੇ ਆ ਗਿਆ, ਕਦੀ ਉਹ ਭਾਰੀ ਪਾਤਸ਼ਾਹ ਬਣ ਕੇ ਆ ਗਿਆ, ਕਦੀ ਉਹ ਡਾਕੂ ਬਣ ਕੇ ਆ ਗਿਆ। ਲੋਕ ਉਹਦੇ ਹਰ ਪਾਠ ਨੂੰ, ਉਹਦੇ ਹਰ ਭੇਖ ਨੂੰ, ਉਹਦੀ ਹਰ ਇੱਕ ਸਰੂਪ ਨੂੰ ਧਿਆਨ ਨਾਲ ਦੇਖਦੇ ਰਹੇ। ਬਾਜੀਗਰ ਕਦੀ ਬਾਦਸ਼ਾਹ, ਕਦੀ ਭਿਖਾਰੀ, ਕਦੀ ਨੌਕਰ, ਪਰ ਜਦੋਂ ਉਹ ਸਾਰੀ ਖੇਡ ਖਤਮ ਹੋਈ ਤੇ ਨਾ ਬਾਦਸ਼ਾਹ ਵਾਲਾ ਭੇਖ ਰਿਹਾ, ਨਾ ਭਿਖਾਰੀ ਵਾਲਾ ਰਿਹਾ, ਨਾ ਬੱਚੇ ਵਾਲਾ ਰਿਹਾ, ਨਾ ਕਿਸੇ ਡਾਕੂ ਵਾਲਾ ਰਿਹਾ, ਰਹਿ ਗਿਆ ਤੇ ਕੇਵਲ ਉਹ ਜਿਹੜਾ ਖੇਡ ਪਾਉਣ ਤੋਂ ਪਹਿਲਾਂ ਬਾਜੀਗਰ ਸੀ, ਤੇ ਜਦੋਂ ਖੇਡ ਖਤਮ ਹੋਈ ਤੇ ਖੇਡ ਪਾਉਣ ਵਾਲਾ ਹੀ ਕੇਵਲ ਰਹਿ ਗਿਆ। ਇਸ ਬੇਨਤੀ ਨੂੰ ਸਮਝੋ, ਇੱਕ ਓਅੰਕਾਰ ਕੀ ਹੈ। ਸਾਹਿਬ ਨੇ ਫਰਮਾਇਆ, ਬਾਜੀਗਰ ਜੈਸੇ ਬਾਜੀ ਪਾਈ, ਇੱਕ ਓਅੰਕਾਰ ਅਨਕ ਵਿਸਥਾਰ ਏਕ ਤੇ ਭਏ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਇੱਕ ਅੰਕਾਰਾ ਜੇ ਰਹਿ ਗਿਆ ਤੇ ਕੇਵਲ ਇੱਕ ਓਂਕਾਰ ਰਹਿ ਗਿਆ, ਇੱਕ ਓਂਕਾਰ ਨੇ ਸਿਰਜਿਆ, ਇਹਦੇ ਵਿੱਚ ਕੋਈ ਰਾਜਾ ਬਣ ਗਿਆ, ਕੋਈ ਭਿਖਾਰੀ ਬਣ ਗਿਆ, ਕੋਈ ਧਰਮੀ ਬਣ ਗਿਆ, ਕੋਈ ਕੁਕਰਮੀ ਬਣ ਗਿਆ, ਤੇ ਜਿੱਦਣ ਸਭ ਕੁਝ ਉਹਨੇ ਸਮੇਟ ਲੈਣਾ ਤੇ ਰਹਿ ਜਾਣਾ ਕੇਵਲ ਇੱਕ ਓਂਕਾਰ ਨੇ ਜਿਹੜਾ ਸਭ ਕੁਝ ਬਣਾਉਣ ਵਾਲਾ ਸੀ। ਫਿਰ ਬੇਨਤੀ ਸਮਝਿਓ, ਦੂਸਰਾ ਪ੍ਰਮਾਣ ਮੈਂ ਅਰਜ਼ ਕਰਾਂ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਕਹਿਣ ਲੱਗੇ ਪਾਣੀ ਹੈ, ਸਮੁੰਦਰ ਦਾ ਪਾਣੀ ਬਿਲਕੁਲ ਸ਼ਾਂਤ, ਸਾਰੀ ਬਾਣੀ ਵਿੱਚ ਵਾਰ ਵਾਰ ਇੱਕ ਓਂਕਾਰ ਕਿਉਂ, ਸੈਂਕੜੇ ਵਾਰੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਉਂ, ਸਮੁੰਦਰ ਦਾ ਪਾਣੀ ਬਿਲਕੁਲ ਟਿਕਿਆ ਹੈ, ਹਵਾ ਨੇ ਹਲਚਲ ਪੈਦਾ ਕੀਤੀ, ਸਮੁੰਦਰ ਦੇ ਪਾਣੀ ਵਿੱਚ ਹਰਕਤ ਪੈਦਾ ਹੋਈ ਤੇ ਉਸੇ ਪਾਣੀ ਵਿੱਚੋਂ ਉੱਚੀਆਂ ਉੱਚੀਆਂ ਤਰੰਗਾਂ ਉੱਠਣ ਲੱਗੀਆਂ, ਉਸੇ ਪਾਣੀ ਵਿੱਚੋਂ ਲਹਿਰਾਂ ਉੱਠੀਆਂ ਤੇ ਲਹਿਰਾਂ ਨੇ ਕੁਝ ਆਪਣੇ ਨਾਲ ਹੋਰ ਵੀ ਪੈਦਾ ਕੀਤਾ। ਹਵਾ ਦੇ ਥਿਰਕਣ ਨਾਲ ਪਾਣੀ ਖਿਲਿਆ, ਪਾਣੀ ਵਿੱਚ ਲਹਿਰ ਖੈ, ਲਹਿਰ ਦੇ ਵਿੱਚੋਂ ਫੇਨ ਨਿਕਲੇ ਜਿਹਨੂੰ ਆਪਾਂ ਝੱਗ ਕਹਿੰਦੇ ਹਾਂ, ਲਹਿਰ ਦੇ ਵਿੱਚੋਂ ਬੁਦਬਲੇ ਨਿਕਲੇ। ਗੁਰਮੁਖੋ ਸ਼ਾਂਤ ਸੀ ਪਾਣੀ, ਲਹਿਰ ਨਿਕਲੀ, ਬੁਦਬਲੇ ਨਿਕਲੇ, ਫੇਨਾ ਨਿਕਲਿਆ, ਝੱਗ ਬਣੀ, ਪਰ ਜਦੋਂ ਇਹ ਲਹਿਰ ਸ਼ਾਂਤ ਹੋ ਗਈ ਤੇ ਰਹਿ ਗਿਆ ਫਿਰ ਕੇਵਲ ਸਮੁੰਦਰ ਦਾ ਸਮੁੰਦਰ ਜਿਹਦੇ ਵਿੱਚੋਂ ਸਾਰੇ ਨਿਕਲੇ ਸਨ। ਇੱਕ ਸਮੁੰਦਰ ਹੈ, ਸਮੁੰਦਰ ਵਿੱਚੋਂ ਹੀ ਲਹਿਰ, ਸਮੁੰਦਰ ਵਿੱਚੋਂ ਹੀ ਪਾਣੀ, ਸਮੁੰਦਰ ਵਿੱਚ ਹੀ ਬੁਦਬਦੇ, ਸਮੁੰਦਰ ਦੇ ਵਿੱਚ ਹੀ ਫੇਨਾ, ਪਰ ਜਦੋਂ ਸ਼ਾਂਤ ਹੋ ਗਿਆ ਤੇ ਕੇਵਲ ਸਮੁੰਦਰ ਦਾ ਸਮੁੰਦਰ ਹੈ। ਦੂਸਰੀ ਉਦਾਹਰਨ, ਤੀਸਰੀ ਬੇਨਤੀ ਕਰਾਂ, ਅਸੀਂ ਗਹਿਣੇ ਕਢਵਾਉਂਦੇ ਹਾਂ, ਕਿਸੇ ਸੁਨਾਰ ਵੀਰ ਕੋਲ ਗਏ, ਉਹਨੂੰ ਜਾ ਕੇ ਕਹਿ ਦਿੱਤਾ ਮੈਂ ਖੱਥਾਂ ਵਿੱਚ ਪਾਉਣ ਵਾਸਤੇ ਚੂੜੀਆਂ ਬਣਵਾਉਣੀਆਂ, ਤੇ ਮੈਂ ਸਵੇਰੇ ਵੀ ਅਰਜ਼ ਕੀਤੀ ਸੀ, ਯਤਨ ਮੈਂ ਕਰਨਾ ਹੈ ਕਿ ਜਿਸ ਗੁਰੂ ਦਾ ਪ੍ਰਕਾਸ਼ ਮਨਾਉਣੇ ਪਿਆ ਆਪਾਂ ਗੱਲਾਂ ਵੀ ਉਸੇ ਗੁਰੂ ਦੀਆਂ ਕਰੀਏ। ਸਾਹਿਬ ਧੰਨ, ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਅਨੁਸਾਰ ਸੁਨਾਰ ਕੋਲ ਗਏ, ਕਿਸੇ ਨੇ ਕਹਿ ਦਿੱਤਾ ਮੈਂ ਹੱਥ ਦੀਆਂ ਚੂੜੀਆਂ ਬਣਵਾਉਣੀਆਂ ਨੇ, ਕਿਸੇ ਨੇ ਕਿਹਾ ਮੈਂ ਗਲੇ ਦਾ ਕੈਂਠਾ ਬਣਵਾਉਣਾ ਹੈ, ਕਿਸੇ ਨੇ ਕਿਹਾ ਮੈਂ ਖੱਤ ਵਿੱਚ ਪਾਸ ਪਾਉਣ ਵਾਸਤੇ ਅੰਗੂਠੀ, ਛਾਪ ਜਾਂ ਛੱਲਾ ਬਣਵਾਉਣਾ ਹੈ। ਲੋਹੇ ਦੀ ਸੋਨੇ ਦਾ ਡਲਾ ਸੀ, ਉਹਨੇ ਉਸ ਡਲੇ ਨੂੰ ਉਸ ਨੂੰ ਥੈਲੀ ਨੂੰ ਢਾਲ ਕੇ ਇੱਕ ਟੁਕੜੇ ਵਿੱਚੋਂ ਚੂੜੀਆਂ ਕੱਢ ਦਿੱਤੀਆਂ, ਇੱਕ ਟੁਕੜੇ ਵਿੱਚੋਂ ਅੰਗੂਠੀਆਂ ਕੱਢ ਦਿੱਤੀਆਂ, ਇੱਕ ਟੁਕੜੇ ਦੇ ਵਿੱਚੋਂ ਗਲ ਪਾਉਣ ਵਾਲੇ ਹਾਰ ਕੱਢ ਦਿੱਤੇ। ਚੇਤੇ ਰੱਖਿਓ, ਅੰਗੂਠੀ, ਹਾਰ, ਚੂੜੀਆਂ, ਕੜੇ ਇਹ ਵੱਖ ਵੱਖ ਆਕਾਰ ਤੇ ਵੱਖ ਵੱਖ ਨਾਵਾਂ ਨਾਲ ਜਾਣੇ ਜਾਂਦੇ ਨੇ, ਪਰ ਜਿਸ ਦਿਨ ਇਹ ਟੁੱਟ ਕੇ ਟਲਣ ਗਏ ਪਤਾ ਨਹੀਂ ਲੱਗਣਾ ਕਿਹੜੀ ਅੰਗੂਠੀ, ਕਿਹੜੀ ਚੂੜੀ, ਕਿਹੜਾ ਹਾਰ, ਰਹਿ ਜਾਏਗਾ ਕੇਵਲ ਸੋਨੇ ਦਾ ਸੋਨਾ ਹੀ, ਸੋਨੇ ਵਿੱਚੋਂ ਨਿਕਲੇ ਤੇ ਸੋਨੇ ਦਾ ਰੂਪ ਹੀ ਹੋ ਗਏ। ਕੁਝ ਸਮੇਂ ਲਈ ਵੱਖ ਨੇ ਪਰ ਪਰਤ ਕੇ ਫਿਰ ਸੋਨਾ ਨੇ। ਚੇਤੇ ਰੱਖੋ ਕਿ ਸੋਨੇ ਦੀ ਚੂੜੀ ਹੈ, ਵੱਖ ਹੋ ਕੇ ਵੀ ਉਹਦਾ ਸੰਬੰਧ ਸੋਨੇ ਨਾਲ ਹੈ, ਸੋਨੇ ਦੀ ਅੰਗੂਠੀ ਹੈ, ਵੱਖ ਹੋ ਕੇ ਵੀ ਸੰਬੰਧ ਉਹਦਾ ਅੰਗੂਠੀ ਸੋਨੇ ਨਾਲ ਹੈ। ਸੋਨੇ ਵਿੱਚੋਂ ਅਨੇਕਾਂ ਗਹਿਣੇ ਨਿਕਲਦੇ ਨੇ ਪਰ ਜਿਸ ਦਿਨ ਸੋਨਾ ਢਾਲਿਆ ਗਿਆ ਤੇ ਗੁਰਮੁਖੋ ਰਹਿ ਗਿਆ ਫਿਰ ਸੋਨੇ ਦਾ ਸੋਨਾ। ਤੀਸਰਾ ਚੌਥਾ ਪ੍ਰਮਾਣ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਘਰਾਂ ਵਿੱਚ ਬੀਜ ਬੀਜਨੇ ਹਾਂ, ਇੱਕ ਰੁੱਖ ਹੀ ਬੀਜਿਆ। ਮੈਂ ਸਿੱਧੀ ਜੀ ਉਦਾਹਰਨ ਦੇ ਦਿਆਂ ਸਮਝਣ ਲਈ ਕਿ ਇੱਕ ਅੰਬ ਦੀ ਗਿੱਟਕ ਗੁਠਲੀ ਆਪਾਂ ਜ਼ਮੀਨ ਦੇ ਵਿੱਚ ਬੀਜੀ, ਉਸ ਗੁਠਲੀ ਦੇ ਵਿੱਚੋਂ ਜਦੋਂ ਉਹ ਗੁਠਲੀ ਦਾ ਅੰਕੁਰ ਫਟਿਆ ਤੇ ਨਿੱਕਾ ਜਿਹਾ ਪੇਡਾ ਉਹਦੇ ਵਿੱਚੋਂ ਨਿਕਲਿਆ, ਪਹਿਲਾਂ ਉਹ ਪੇਡਾ ਕੋਮਲ ਹੈ, ਪਰਤ ਕੇ ਉਹਦਾ ਆਕਾਰ ਵੱਡਾ ਹੋਇਆ, ਉਸ ਨੂੰ ਟਾਹਣਾ ਬਣਿਆ, ਉਹਦੀਆਂ ਸ਼ਾਖਾਵਾਂ ਬਣੀਆਂ, ਪੱਤੇ ਬਣੇ, ਤੇ ਕਈ ਸਾਲਾਂ ਤੋਂ ਬਾਅਦ ਜਿੰਨੇ ਬੀਜ ਬੀਜਿਆ, ਅੰਬ ਦਾ ਰੁੱਖ ਬੀਜਿਆ, ਅੱਜ ਉਹ ਲੋਕਾਂ ਨੂੰ ਕਹਿੰਦਾ ਦੇਖੋ ਮੇਰਾ ਬੀਜਿਆ ਹੋਇਆ ਰੁੱਖ ਅੱਜ ਪਹਿਲੀ ਵਾਰ ਫਲ ਦੇਣ ਲੱਗਾ, ਤੇ ਜਦੋਂ ਪੱਕੇ ਹੋਏ ਫਲ ਨੂੰ ਤੋੜਿਆ ਤੇ ਰਸ ਚੂਸਣ ਤੋਂ ਬਾਅਦ ਨਿਕਲਿਆ ਉਹੀ ਗੁਠਲੀ ਦੀ ਗੁਠਲੀ ਜਿਹੜੀ ਗੁਠਲੀ ਪਹਿਲਾਂ ਕਈ ਸਾਲ ਜ਼ਮੀਨ ਵਿੱਚ ਬੀਜੀ ਸੀ। ਧਿਆਨ ਦਿਆ ਜੇ ਗੁਠਲੀ ਟੁੱਟ ਚੁੱਕੀ ਹੈ, ਉਹਦੇ ਵਿੱਚੋਂ ਤਣਾ, ਉਹਦੇ ਵਿੱਚੋਂ ਸ਼ਾਖਾਵਾਂ, ਉਹਦੇ ਵਿੱਚੋਂ ਬੂਰ, ਉਹਦੇ ਵਿੱਚੋਂ ਫੁੱਲ, ਉਹਦੇ ਵਿੱਚੋਂ ਫਲ, ਪਰ ਜਿਸ ਦਿਨ ਪੱਕ ਕੇ ਸੰਪੂਰਨਤਾ ਹੋਈ ਪਰਤ ਕੇ ਫਿਰ ਉਹ ਗੁਠਲੀ ਦੀ ਗੁਠਲੀ ਨਿਕਲੀ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਬਾਜੀ ਗਰ ਜੈਸੇ ਬਾਜੀ ਪਾਈ, ਇੱਕ ਓਂਕਾਰ ਕੀ ਹੈ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਇੱਕ ਓਂਕਾਰਾ, ਜਲ ਤੇ ਉੱਠੈ ਅਨਕ ਤਰੰਗਾ, ਕਨਕ ਭੂਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਇੱਕ ਓਂਕਾਰ। ਜਦੋਂ ਫਲ ਪੱਕਿਆ ਤੇ ਕੇਵਲ ਇੱਕ ਰਹਿ ਗਿਆ। ਮੈਂ ਅਰਜ਼ ਕਰ ਰਿਹਾ ਸਾਂ, ਦਸਤਗੀਰ ਪੁੱਛਦਾ ਬਾਬਾ ਕਿ ਇੱਕ ਤੋਂ ਪਹਿਲਾਂ ਕੀ ਹੈ? ਹਜ਼ੂਰ ਕਹਿੰਦੇ ਨੇ ਨਹੀਂ, ਕਹਾਣੀ ਹੀ ਗੱਲ ਹੀ ਇੱਕ ਤੋਂ ਸ਼ੁਰੂ ਹੁੰਦੀ ਹੈ। ਉਹਦੇ ਸਵਾਲ ਦਾ ਉੱਤਰ ਦੇ ਦਿੱਤਾ। ਉਹਨੇ ਦੂਜਾ ਪ੍ਰਸ਼ਨ ਕੀਤਾ ਸੀ ਕਿ ਖੁਦਾ ਹੈ ਤੇ ਦ੍ਰਿਸ਼ਟਮਾਨ ਅੱਖਾਂ ਨਾਲ ਦਿਸਦਾ ਕਿਉਂ ਨਹੀਂ? ਤੇ ਅੱਗੋਂ ਉੱਤਰ ਮਿਲਿਆ ਸੀ, ਕਹਿਣ ਲੱਗੇ ਸੁਣਿਆ ਹੈ ਦਸਤਗੀਰ ਜੀ ਕਿ ਦੁੱਧ ਦੇ ਵਿੱਚ ਮੱਖਣ ਘਿਓ ਹੈ। ਦਸਤਗੀਰ ਕਹਿੰਦਾ ਹੈ ਕਿ ਇਹ ਤਾਂ ਸਭ ਨੂੰ ਪਤਾ ਹੈ। ਕਹਿਣ ਲੱਗੇ ਫਿਰ ਨਜ਼ਰ ਕਿਉਂ ਨਹੀਂ ਆਉਂਦਾ? ਕਹਿਣ ਲੱਗਾ ਨਜ਼ਰ ਤਾਂ ਆਵੇਗਾ। ਦਸਤਗੀਰ ਉੱਤਰ ਦੇ ਰਿਹਾ, ਜੇ ਭਾਂਡਾ ਸਾਫ ਕਰਕੇ ਦੁੱਧ ਨੂੰ ਗਰਮ ਕਰਾਂਗੇ, ਇਹਨੂੰ ਜਾਗ ਲਾਵਾਂਗੇ, ਜਾਗ ਲਾਉਣ ਤੋਂ ਬਾਅਦ ਟਿਕਾਇਆ ਜਾਏ ਤੇ ਟਿਕੇ ਹੋਏ ਦੁੱਧ ਨੂੰ ਜੰਮੇ ਹੋਏ ਦੁੱਧ ਨੂੰ ਰਿੜਕਾਂਗੇ ਤੇ ਰਿੜਕਣ ਤੋਂ ਬਾਅਦ ਮੱਖਣ ਨਿਕਲੇਗਾ। ਹਜ਼ੂਰ ਕਹਿਣ ਲੱਗੇ ਦੁੱਧ ਵਿੱਚ ਮੱਖਣ ਹੈ ਪਰ ਕਾਲਣਾ ਤੋਂ ਬਿਨਾਂ ਮੱਖਣ ਪ੍ਰਗਟ ਨਹੀਂ ਹੁੰਦਾ। ਰੱਬ ਤਾਂ ਸਾਰਿਆਂ ਵਿੱਚ ਹੈ ਪਰ ਚੇਤੇ ਰੱਖੀ, ਨਾਮ ਦੀ ਕਾਲਣਾ ਤੋਂ ਬਿਨਾਂ ਪ੍ਰਗਟ ਨਹੀਂ ਹੋ ਸਕਦਾ। ਸਾਰੀ ਧਰਤੀ ਤੇ ਪਾਣੀ ਹੈ, ਅਸੀਂ ਜ਼ਮੀਨ ਤੇ ਬੈਠੇ ਹਾਂ, ਕਿ ਇਸ ਜ਼ਮੀਨ ਦੇ ਥੱਲੇ ਪਾਣੀ ਨਹੀਂ? ਪਾਣੀ ਦਾ ਹੋਣਾ ਕੁਝ ਹੋਰ ਚੀਜ਼ ਹੈ, ਪਰ ਜਦੋਂ ਧਰਤੀ ਨੂੰ ਚੀਰ ਕੇ ਖੂਹ ਬਣਾਇਆ ਜਾਏ ਤੇ ਚੇਤੇ ਰੱਖੋ ਧਰਤੀ ਵਿੱਚੋਂ ਖੂਹ ਦਾ ਪਾਣੀ ਪ੍ਰਗਟ ਹੋਣਾ ਕੁਝ ਹੋਰ ਚੀਜ਼ ਹੈ। ਸਾਰੇ ਚਾਰ ਚੁਫੇਰੇ ਇੱਕ ਓੰਕਾਰ ਹੈ ਪਰ ਪ੍ਰਗਟ ਹੋਵੇਗਾ, ਦਿਸੇਗਾ ਕਾਲਣਾ ਨਾਲ। ਉਹਨੇ ਤੀਜਾ ਪ੍ਰਸ਼ਨ ਕੀਤਾ ਸੀ, ਪਹਿਲਾਂ ਸੀ ਇੱਕ ਤੋਂ ਪਹਿਲਾਂ ਕੀ ਸੀ, ਦੂਜਾ ਪ੍ਰਸ਼ਨ ਸੀ ਜੇ ਹੈ ਤਾਂ ਨਜ਼ਰ ਕਿਉਂ ਨਹੀਂ ਆਉਂਦਾ, ਤੇ ਤੀਜਾ ਪ੍ਰਸ਼ਨ ਉਹਨੇ ਕੀਤਾ ਸੀ। ਕਹਿਣ ਲੱਗਾ ਮੈਨੂੰ ਦੱਸੋ ਵੀ ਰੱਬ ਅੱਲਾ ਖੁਦਾ ਇਹ ਕਰਦਾ ਕੀ ਹੈ? ਆਪ ਗੁਰਮੁਖੋ ਇਕਾਗਰਤਾ ਬਖਸ਼ਣੀ, ਮੈਂ ਜਿਹੜੀਆਂ ਤਿੰਨ ਗੱਲਾਂ ਪਹਿਲੀਆਂ ਸਾਂਝੀਆਂ ਕਰ ਰਿਹਾ ਹਾਂ ਕਿ ਰੱਬ ਕਰਦਾ ਕੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਦਸਤਗੀਰ ਤੂੰ ਉੱਚੀ ਥਾਂ ਤੇ ਬੈਠਾ ਹੈ, ਮੈਂ ਨੀਚੇ ਥੱਲੇ ਖਲੋਤਾ ਵਾਂ, ਇੱਕ ਕੰਮ ਕਰ, ਤੂੰ ਆਪਣੇ ਆਸਣ ਤੋਂ ਉੱਤਰ ਕੇ ਥੱਲੇ ਆ ਜਾ, ਮੈਂ ਤੇਰੇ ਆਸਣ ਤੇ ਬੈਠ ਕੇ ਤੇਰੇ ਤੀਜੇ ਪ੍ਰਸ਼ਨ ਦਾ ਉੱਤਰ ਦਿਆਂਗਾ, ਰੱਬ ਕੀ ਕਰਦਾ ਹੈ। ਸੱਚੀ ਸਰਕਾਰ ਆਸਣ ਦੇ ਉੱਤੇ ਆਏ, ਦਸਤਗੀਰ ਥੱਲੇ ਚਲਾ ਗਿਆ, ਹੱਸ ਕੇ ਕਹਿਣ ਲੱਗੇ ਰੱਬ ਇਹ ਹੀ ਕਰਦਈ, ਦੋ ਘੜੀਆਂ ਪਹਿਲਾਂ ਤੂੰ ਉੱਚੀ ਥਾਂ ਤੇ ਸੈਂ, ਮੈਂ ਥੱਲੇ ਖਲੋਤਾ ਸਾਂ, ਹੁਣ ਮੈਂ ਉੱਚੀ ਥਾਂ ਤੇ ਤੂੰ ਥੱਲੇ ਖਲੋਤਾ, ਰੱਬ ਇਹ ਕੁਝ ਕਰਦਈ, ਧਰਤੀ ਤੇ ਡਿੱਗਿਆ ਨੂੰ ਅਸਮਾਨ ਚੜਾ ਦਿੰਦਾ ਤੇ ਅਸਮਾਨ ਤੋਂ ਚੜਿਆ ਹੋਇਆ ਨੂੰ ਧਰਤੀ ਤੇ ਡਿੱਗ ਦਿੰਦਾ। ਇਹ ਉਹਦੇ ਕੋਲ ਤਾਕਤ ਹੈ। ਬਾਬਾ ਜੀ ਨੇ ਬਾਣੀ ਵਿੱਚ ਫਰਮਾਇਆ, ਭਾਵੇਂ ਕਬੀਰ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਦੇਖੋ ਉਸ ਮਾਲਕ ਦੀ ਖੇਡ, ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੈ ਆਕਾਸ਼ ਗਿਰਾਵੇ। ਮੈਂ ਬੇਨਤੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਇੱਕ ਓੰਕਾਰ ਤੇ ਏਕਾ ਵੀ ਗਿਣਤੀ ਵਾਲਾ ਪਾਇਆ। ਇਹਦਾ ਮਤਲਬ ਇਹ ਸੀ ਕਿ ਸੱਜਣਾ ਇਹ ਕੇਵਲ ਨਿਰੋਲ ਇੱਕ ਹੈ ਜਿਹਦੇ ਟੁਕੜੇ ਨਹੀਂ ਕੀਤੇ ਜਾ ਸਕਦੇ। ਹੁਣ ਕਈ ਵਾਰੀ ਸਾਨੂੰ ਜੇ ਕੋਈ ਪੁੱਛਦਾ ਤੇ ਆਪਾਂ ਇੱਕੋ ਗੱਲ ਕਹਿੰਦੇ ਹਾਂ ਕਿ ਪਰਮਾਤਮਾ ਇੱਕ ਹੈ। ਮੈਂ ਇੱਕ ਪ੍ਰਸ਼ਨ ਪੈਦਾ ਕਰਨ ਲੱਗਾ, ਆਪੇ ਹੀ ਉੱਤਰ ਅਰਜ਼ ਕਰਨ। ਤੁਸੀਂ ਪੜ੍ਹੋਗੇ ਗੋਡ ਇਜ਼ ਵਨ, ਪਰਮਾਤਮਾ ਇੱਕ ਹੈ, ਹਿੰਦੀ ਵਿੱਚ ਲਿਖਿਆ ਮਿਲੇਗਾ, ਸਭ ਕਾ ਭਗਵਾਨ ਏਕ ਹੈ, ਸਭ ਕਾ ਮਾਲਕ ਏਕ ਹੈ, ਪਰਮਾਤਮਾ ਏਕ ਹੈ। ਤੇ ਆਪਾਂ ਵੀ ਬਾਣੀ ਵਿੱਚ ਪੜ੍ਹਦੇ ਹਾਂ ਰੱਬ ਇੱਕ ਇੱਕ ਹੈ। ਹੁਣ ਕੀ ਰੱਬ ਦੀ ਇਹ ਵਿਸ਼ੇਸ਼ਤਾ ਵੀ ਉਹ ਗਿਣਤੀ ਵਾਚਕ ਇੱਕ ਹੈ? ਧਿਆਨ ਦਿਆ ਜਿਸ ਗੱਲ ਨੂੰ, ਥੋੜਾ ਜਿਹਾ ਟੇਕ ਕੇ ਸਮਝਣ ਵਾਲੀ ਹੈ। ਗੋਡ ਇੱਕ ਹੈ, ਰੱਬ ਇੱਕ ਹੈ, ਅੱਲਾ ਇੱਕ ਹੈ, ਕੀ ਉਹ ਗਿਣਤੀ ਕਰਕੇ ਜਿਹੜਾ ਸ਼ਬਦ ਕਿਹਾ ਇੱਕ, ਇਹ ਉਹਦੀ ਵਿਸ਼ੇਸ਼ਤਾ ਹੈ? ਜੇ ਕੋਈ ਸਾਨੂੰ ਇਹ ਕਹਿ ਦੇ ਵੀ ਜੀ ਰੱਬ ਇੱਕ ਹੈ ਤੇ ਇਹਦਾ ਮਤਲਬ ਇਸ ਧਰਤੀ ਦਾ ਸੂਰਜ ਵੀ ਤੇ ਇੱਕ ਹੈ, ਤੇ ਕੀ ਸੂਰਜ ਨੂੰ ਆਪਾਂ ਰੱਬ ਕਹਾਂਗੇ? ਇਸ ਨੂੰ ਸਮਝਿਓ ਕਿ ਇਸ ਧਰਤੀ ਦਾ ਚੰਦਰਮਾ ਵੀ ਇੱਕ ਹੈ, ਤੇ ਕੀ ਇੱਕ ਚੰਦਰਮਾ ਦੀ ਗਿਣਤੀ ਹੋਣ ਕਰਕੇ ਚੰਦਰਮਾ ਵੀ ਭਗਵਾਨ ਹੈ? ਇਸ ਧਰਤੀ ਦੇ ਉੱਤੇ ਸਮੁੰਦਰ ਵੀ ਇੱਕ ਹੈ, ਤੇ ਕੀ ਇਹ ਸਮੁੰਦਰ ਇੱਕ ਹੋਣ ਕਰਕੇ ਸਮੁੰਦਰ ਵੀ ਭਗਵਾਨ ਹੈ? ਇੱਥੇ ਹਿਮਾਲਿਆ ਪਰਬਤ ਮਾਊਂਟਨ ਐਵਰੈਸਟ ਕੇਵਲ ਇੱਕ ਹੈ, ਤੇ ਕੀ ਏਡੀ ਵੱਡੀ ਚੋਟੀ ਇੱਕ ਹੈ, ਉਹ ਪਰਮਾਤਮਾ ਹੈ? ਇੱਕ ਦੀ ਗੱਲ ਨੂੰ ਸਮਝੀਏ, ਇੱਥੇ ਕੇਵਲ ਪਰਮਾਤਮਾ ਇੱਕ ਨਹੀਂ, ਨਾਲ ਇਹਦੇ ਸ਼ਬਦ ਹੈ ਅਦੁੱਤੀ, ਇਸ ਇੱਕ ਵਰਗਾ ਹੋਰ ਦੂਜਾ ਕੋਈ ਨਹੀਂ। ਬੇਨਤੀ ਸਮਝੋ ਕਿ ਸੂਰਜ ਇਸ ਧਰਤੀ ਦਾ ਇੱਕ ਹੈ, ਪਰ ਇਸ ਤੋਂ ਕਈ ਗੁਣਾ ਕਰੋੜਾਂ ਵੱਡੇ ਸੂਰਜ ਪਰਮਾਤਮਾ ਨੇ ਕਰੋੜਾਂ ਦੀ ਤਾਦਾਦ ਵਿੱਚ ਪੈਦਾ ਕੀਤੇ ਨੇ। ਚੰਦਰਮਾ ਕਰੋੜਾਂ ਨੇ, ਧਰਤੀਆਂ ਕਰੋੜਾਂ ਨੇ, ਸਮੁੰਦਰ ਕਰੋੜਾਂ ਨੇ, ਪਹਾੜ ਕਰੋੜਾਂ ਨੇ, ਪਰ ਇੰਨਾ ਕੁਝ ਪੈਦਾ ਕਰਕੇ ਰੱਬ ਕਰੋੜਾਂ ਨਹੀਂ, ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜ ਕੇ ਤਾਂ ਵੀ ਕੇਵਲ ਇੱਕ ਓੰਕਾਰ। ਬੇਨਤੀ ਮੇਰੀ ਸਮਝ ਗਏ ਹੋਵੋਗੇ ਕਿ ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜ ਕੇ ਰੱਬ ਕਰੋੜਾਂ ਨਹੀਂ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਜੇ ਕਿਸੇ ਨੇ ਵੰਡੀ ਪਾਉਣ ਦਾ ਯਤਨ ਕੀਤਾ ਤੇ ਬਾਬਾ ਜੀ ਨੇ ਬਾਣੀ ਵਿੱਚ ਪਹਿਲੇ ਹੀ ਬਚਨੇ ਕਿਹਾ, ਕਹਿਣ ਲੱਗੇ, ਇੱਕ ਓਵੰਕਾਰ ਤੂੰ ਜੁੜਨਾ ਹੈ ਇੱਕ ਦੇ ਨਾਲ। ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੀ ਅਰਦਾਸ ਕਰਕੇ ਹਜ਼ੂਰ ਨੇ ਦਾਤ ਮੰਗੀ, ਉਹ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਦੀ ਅਖੀਰਲੀ ਤੁਕ ਹੈ। ਉਹ ਦਾਤ ਹੈ ਕਿ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਜੀ ਸਭਨਾ ਨੇ ਪਰ ਦਾਤਾ ਇੱਕ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਿੱਥੇ ਦੇਖਿਆ ਕਿ ਲੋਕਾਂ ਨੇ ਇੱਕ ਪਰਮਾਤਮ ਸ਼ਕਤੀ ਦੇ ਤਿੰਨ ਤਿੰਨ ਹਿੱਸੇ ਕੀਤੇ ਨੇ, ਉੱਥੇ ਨਾਲ ਕਹਿ ਦਿੱਤਾ ਏਕਾ ਮਾਈ, ਫਿਰ ਇੱਕ ਨਾਲ ਜੋੜ ਦਿੱਤਾ ਏਕਾ ਮਾਈ ਜੁਗਤ ਵਿਆਈ। ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਤੇ ਇਹਦੇ ਅਰਥ ਮੈਂ ਸੰਖੇਪ ਜਿਹਾ ਕਰ ਦੇਵਾਂ ਕਿ ਇਹ ਹਿੰਦੂ ਫਲਸਫਾ ਕਹਿੰਦਾ ਹੈ ਕਿ ਇੱਕ ਮਾਇਆ ਦੇ ਵਿੱਚੋਂ ਪ੍ਰਸੂਤ ਹੋਈ ਤੇ ਤਿੰਨ ਪੁੱਤਰ ਪੈਦਾ ਹੋਏ, ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਜੀ। ਬ੍ਰਹਮਾ ਜੀ ਉਹ ਸ਼ਕਤੀ ਜੋ ਉਤਪਤੀ ਕਰਦੀ ਹੈ, ਵਿਸ਼ਨੂੰ ਜੀ ਜਿਹੜੇ ਜੀਵਾਂ ਨੂੰ ਰਿਜ਼ਕ ਦਿੰਦੇ ਨੇ, ਤੇ ਮਹੇਸ਼ ਜਿਹੜੇ ਜੀਵਾਂ ਦਾ ਦਰਬਾਰ ਲਾ ਕੇ ਲੇਖਾਂ ਕਰਦੇ ਨੇ। ਪਰ ਬਾਬਾ ਨਾਨਕ ਜੀ ਨੇ ਤਿੰਨ ਤੋਂ ਫਿਰ ਗੱਲ ਇੱਕ ਦੀ ਕੀਤੀ, ਕਹਿਣ ਲੱਗੇ, ਨਹੀਂ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਪਰ ਇਸ ਤੋਂ ਅੱਗੇ ਫਿਰ ਇੱਕ ਨਾਲ ਜੁੜੀ, ਜਿਵਤਿਸ ਭਾਵੈ, ਉਹ ਕੌਣ ਹੈ? ਏਕੋ ਓੰਕਾਰ ਜਿਵਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਪੁਰਮਾਨ, ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ। ਫਿਰ ਕਹਿਣ ਲੱਗੇ, ਪਿਆਰਿਆ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਥ, ਜੁਗ ਜੁਗ ਏਕੋ ਵੇਸ਼। ਏਕੋ ਓੰਕਾਰ ਜੁਗ ਜੁਗ ਏਕੋ ਵੇਸ਼, ਹਰ ਇੱਕ ਯੁੱਗ ਦੇ ਵਿੱਚ ਕੇਵਲ ਉਹ ਇੱਕ ਹੈ। ਮੈਂ ਇੱਥੇ ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਵਿੱਚੋਂ ਇੱਕ ਬੇਨਤੀ ਆਪ ਜੀ ਦੇ ਸਮਕਸ਼ ਕਰਨੀ ਚਾਹੁੰਦਾ। ਇੱਕ ਨਾਲ ਜੁੜਨ ਦੀ ਗੱਲ ਕਰਨੀ ਬਹੁਤ ਸੌਖੀ ਜੇ, ਪਰ ਪਿਆਰਿਓ ਇੱਕ ਨਾਲ ਚਿੱਤ ਜੁੜਦਾ ਨਹੀਂ। ਪਹਿਲੀ ਗੱਲ, ਕਈ ਤਾਂ ਸਿਮਰਨ ਵਿੱਚ ਬਹਿੰਦੇ ਹੀ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ ਸਿਮਰਨ ਵਿੱਚ ਬਹੀਏ। ਜਦੋਂ ਕਿਤੇ ਨੇਤਰ ਬੰਦ ਕਰਕੇ ਆਪਣੇ ਅੰਦਰ ਝਾਤੀ ਮਾਰਨੇ ਆ ਨਾ, ਇੱਕ ਦੀ ਥਾਂ ਤੇ ਸਾਡੇ ਆਪਣੇ ਵਿੱਚੋਂ ਕਈ ਕਈ ਰੂਪ ਸਾਡੇ ਨਜ਼ਰ ਪਏ ਹੁੰਦੇ, ਹਜ਼ਾਰਾਂ ਫੁਰਨੇ ਉੱਠਦੇ ਨੇ, ਕਿਵੇਂ ਇੱਕ ਨਾਲ ਜੁੜਿਆ ਜਾਏ? ਭਾਈ ਗੁਰਦਾਸ ਜੀ ਨੇ ਕੁਝ ਕੁ ਪ੍ਰਮਾਣ ਦਿੱਤੇ ਨੇ ਇੱਕ ਦੀ ਗੱਲ ਕਰਦਿਆਂ, ਕਿ ਜੇ ਇੱਕ ਤੋਂ ਥਿੜਕ ਜਾਵਾਂਗੇ ਤੇ ਕਦੀ ਵੀ ਸਾਡੇ ਅੰਦਰ ਦਾ ਟਿਕਾ ਨਹੀਂ ਬਣੇਗਾ। ਇੱਕ ਤੋਂ ਟੁੱਟ ਕੇ ਗੁਰਮਤ ਅਨੁਸਾਰ ਕਦੀ ਕਿਸੇ ਬੰਦੇ ਨੂੰ ਸਕੂਨ ਨਹੀਂ ਮਿਲਦਾ। ਅਸੀਂ ਘਰਾਂ ਵਿੱਚ ਸ਼ੀਸ਼ੇ ਲਾਏ ਨੇ, ਦਰਪਣ ਕਹਿ ਲਈਏ, ਆਰਸੀ ਕਹਿ ਲਈਏ, ਮੈਰੀਅਰ ਕਹਿ ਲਈਏ, ਆਪਾਂ ਦਰਪਣ ਦੇਖਦੇ ਹਾਂ, ਸ਼ੀਸ਼ਾ ਦੇਖਦੇ ਹਾਂ, ਇੱਕ ਸ਼ੀਸ਼ੇ ਦੇ ਵਿੱਚੋਂ ਕੇਵਲ ਇੱਕ ਹੀ ਚਿਹਰਾ ਨਜ਼ਰ ਆਏਗਾ। ਜੇ ਆਪਾਂ ਸ਼ੀਸ਼ੇ ਦੇ ਸਾਹਮਣੇ ਦਰਪਣ ਦੇ ਸਨਮੁਖ ਜਾ ਖਲੋਤੇ ਤੇ ਦਰਪਣ ਨੇ ਕਦੀ ਵੀ ਸਾਡੇ ਇੱਕ ਫੇਸ ਦੇ ਦੋ ਫੇਸ ਨਹੀਂ ਬਣਾਉਣੇ। ਦਰਪਣ ਹਮੇਸ਼ਾ ਇੱਕ ਚਿਹਰੇ ਦਾ, ਇੱਕ ਫੇਸ ਦਾ, ਇੱਕ ਹੀ ਫੇਸ ਸਾਨੂੰ ਦਏਗਾ। ਪਰ ਖਿਮਾ ਕਰਿਓ, ਜੇ ਇੱਕ ਸ਼ੀਸ਼ੇ ਦੇ ਨਾਲ ਇਨ ਬਿਨ ਇੱਕ ਹੋਰ ਸ਼ੀਸ਼ਾ ਲਾ ਦਈਏ, ਇੱਕ ਅੱਗੇ ਸ਼ੀਸ਼ਾ ਹੋਵੇ, ਇੱਕ ਖੱਬੇ ਸ਼ੀਸ਼ਾ ਲਾ ਦਈਏ, ਸੱਜੇ ਲਾ ਦਈਏ ਜਾਂ ਪਿੱਛੇ ਲਾ ਦਈਏ, ਫਿਰ ਝਾਤੀ ਮਾਰ ਕੇ ਦੇਖਿਓ, ਅੱਗੇ ਤੇ ਪਿੱਛੇ ਲੱਗੇ ਹੋਏ ਜਿਹੜੇ ਸ਼ੀਸ਼ੇ ਨੇ ਇੱਕ ਚਿਹਰੇ ਦੇ ਹਜ਼ਾਰਾਂ ਚਿਹਰੇ ਬਣਾ ਦੇਣਗੇ। ਸੱਜਣਾ, ਇੱਕ ਸ਼ੀਸ਼ੇ ਵਿੱਚੋਂ ਦੇਖੇ ਤੇ ਕੇਵਲ ਇੱਕ ਹੀ ਦਿਸੇਗਾ, ਦੋ ਸ਼ੀਸ਼ੇ ਦੇਖੇਗਾ ਹਜ਼ਾਰਾਂ ਚਿਹਰੇ ਬਣ ਜਾਣਗੇ। ਇੱਕ ਨੂੰ ਛੱਡ ਕੇ ਜੇ ਦੋ ਪਿੱਛੇ ਭੱਜੇਗਾ ਤੇ ਤੇ ਰੱਖੀ ਇਕਾਗਰਤਾ ਨਹੀਂ, ਇੱਕ ਮਨ ਦੇ ਹਜ਼ਾਰਾਂ ਟੁਕੜੇ ਹੋ ਜਾਣ। ਸਿਰਫ ਦੋ ਸ਼ੀਸ਼ੇ ਲੱਗੇ, ਉਹਨਾਂ ਦੋ ਸ਼ੀਸ਼ਿਆਂ ਨੇ ਬੰਦੇ ਦੇ ਫੇਸ ਦੇ ਕਿੰਨੇ ਕੁ ਫੇਸ ਬਣਾ ਕੇ ਰੱਖ ਦਿੱਤੇ। ਤੇ ਜਿਹੜਾ ਬੰਦਾ ਦੋ ਥਾਵਾਂ ਦੀ ਟੇਕ ਲਏਗਾ ਉਹਦੇ ਅੰਦਰ ਕਦੀ ਇਕਾਗਰਤਾ ਨਹੀਂ। ਮੈਂ ਦੂਸਰਾ ਪ੍ਰਮਾਣ ਭਾਈ ਗੁਰਦਾਸ ਜੀ ਨੇ ਦਿੱਤਾ, ਕਹਿਣ ਲੱਗੇ, ਗੁਰਮਖੋ, ਕਿ ਇੱਕ ਆਦਮੀ ਹੈ ਕਿ ਉਹ ਦਲਦਲ ਵਿੱਚ ਫਸਿਆ, ਚਿੱਕੜ ਵਿੱਚ ਫਸਿਆ। ਸਿਰਫ ਗੱਲ ਇੱਕ ਓੰਕਾਰ ਦੀ, ਚਿੱਕੜ ਵਿੱਚ ਫਸਿਆ, ਆਵਾਜ਼ ਦੇ ਕੇ ਕਹਿੰਦਾ ਕਿ ਕੋਈ ਹੈ ਮੈਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਦਾ। ਇੱਕ ਪਾਸੇ ਸੱਜਾ ਹੱਥ ਪਕੜਾ ਦਿੰਦਾ, ਦੂਜੇ ਪਾਸੇ ਖੱਬੇ ਨੂੰ ਕਹਿੰਦਾ ਤੂੰ ਮੇਰਾ ਦੂਜਾ ਹੱਥ ਪਕੜ ਲੈ। ਤੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਸੱਜੇ ਤੇ ਖੱਬੇ ਦੋਨੋਂ ਹੱਥ ਵੱਖ ਵੱਖ ਦਿਸ਼ਾਵਾਂ ਵਿੱਚ ਪਕੜਾ ਦਿੱਤੇ, ਬਾਹਾਂ ਟੁੱਟ ਤਾਂ ਜਾਣਗੀਆਂ ਪਰ ਦਲਦਲ ਵਿੱਚੋਂ ਬਾਹਰ ਨਹੀਂ ਨਿਕਲੇਗਾ। ਜੇ ਦਲਦਲ ਵਿੱਚੋਂ ਨਿਕਲ ਨਹੀਂ, ਜਾਂ ਖੱਬੇ ਨੂੰ ਹੱਥ ਪਕੜਾ ਦੇ ਤੇ ਜਾਂ ਸੱਜੇ ਨੂੰ ਪਕੜਾ ਦੇ, ਦੋਵੇਂ ਬਾਹਾਂ ਪਕੜਾਉਣ ਵਾਲੇ ਕਦੀ ਵੀ ਪਾਰ ਨਹੀਂ ਹੋ ਸਕਦੇ, ਕੇਵਲ ਇੱਕ ਨੂੰ ਬਾਂਹ ਪਕੜਾ, ਇੱਕੋ ਓੰਕਾਰ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਆਪਾਂ ਦੁਰਾਹੇ ਤੇ ਚਲੇ ਜਾਈਏ ਜਿੱਥੇ ਦੋ ਰਸਤੇ ਨਿਕਲਦੇ ਨੇ, ਜੇ ਇੱਕ ਰਸਤੇ ਦੀ ਸੇਧ ਬਣਾ ਕੇ ਤੁਰੇਗਾ ਤੇ ਮੰਜ਼ਿਲ ਮਿਲੇਗੀ। ਦੁਰਾਹੇ ਵਿੱਚ ਭੁੱਲੇ ਹੋਏ ਬੰਦੇ ਹਮੇਸ਼ਾ ਗਲਤ ਰਸਤੇ ਪੈਰ ਪੱਟ ਜਾਣ ਤੇ ਕਿੰਨੇ ਮੀਲ ਆਪਣੀ ਮੰਜ਼ਿਲ ਤੋਂ ਦੂਰ ਚਲੇ ਜਾਂਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਚੌਥਾ ਪ੍ਰਮਾਣ ਦਿੱਤਾ, ਕਹਿਣ ਲੱਗੇ ਸੁਹਾਗਣ ਕੇਵਲ ਹੋਵੇ ਜਿਹਦੇ ਸਿਰ ਦਾ ਸਾਈ ਇੱਕ ਹੈ। ਜਿਹਦੇ ਸਿਰ ਦਾ ਸਾਈ ਇੱਕ ਨਹੀਂ ਉਹਨੂੰ ਸੁਹਾਗਣ ਨਹੀਂ ਕਿਹਾ ਜਾਂਦਾ, ਉਹਨੂੰ ਲੋਕ ਗਨਕਾ ਕਹਿੰਦੇ। ਮੇਰੀ ਬੇਨਤੀ ਸਮਝੋ, ਸਖਤ ਸ਼ਬਦ ਨਹੀਂ। ਗਨਕਾ ਦਾ ਅਰਥ ਕੀ ਹੈ? ਅਸੀਂ ਕਹਿੰਦੇ ਹਾਂ ਗਨਕਾ ਦਾ ਅਰਥ ਵੇਸ਼ਵਾ। ਗਨਕਾ ਕੇਵਲ ਇੱਕ ਨਾਮ ਨਹੀਂ, ਇਹ ਸ਼ਬਦ ਦੇ ਸੰਧੀ ਛੇਦ ਕਰੋ, ਗਨ ਕਾ। ਗਨਕਾ ਸ਼ਬਦ ਕਿਵੇਂ ਬਣਿਆ? ਗਨ ਕਾ, ਗਨ ਦਾ ਅਖਰੀ ਅਰਥ ਹੈ ਅਣਗਿਣਤ, ਕਾ ਦਾ ਅਰਥ ਹੈ ਦਾ। ਜਿਸ ਦੇ ਜਿਸਮ ਉੱਤੇ ਅਨੇਕਾਂ ਲੋਕਾਂ ਦਾ ਕਬਜ਼ਾ ਹੋਵੇ ਉਸ ਜਿਸਮ ਨੂੰ ਕਿਹਾ ਜਾਂਦਾ ਹੈ, ਇਹ ਗਨਕਾ। ਗੁਰਮੁਖੋ, ਸਤਵੰਤੀ ਕੇਵਲ ਇੱਕ ਸਾਈ ਸਿਰ ਤੇ ਹੈ, ਉਹ ਸੁਹਾਗਣ ਹੈ, ਤੇ ਗਨਕਾ ਨੂੰ ਕਦੀ ਕੋਈ ਸੁਹਾਗਣ ਨਹੀਂ ਜੇ ਕਹਿੰਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਦੀ ਵਿਆਖਿਆ ਕਰਦਿਆਂ ਕਿਹਾ, ਕਹਿਣ ਲੱਗੇ ਦੋਏ ਦਰਪਣ ਦੇਖੈ ਏਕ ਸੇ ਅਨੇਕ ਰੂਪ, ਦੋਏ ਨਾਉ ਪਾਉ ਧਰੈ ਪਹੁੰਚੈ ਨਾ ਪਾਰ। ਇੱਕ ਬੇੜੀ ਚੁਣ ਲੈ, ਜੇ ਦੋ ਬੇੜੀਆਂ ਤੇ ਚੱਲੇਗਾ ਤੇ ਕਦੀ ਮੰਜ਼ਿਲ ਨਹੀਂ ਤੈਨੂੰ ਮਿਲ ਸਕੇਗੀ। ਮੈਂ ਪੜ੍ਹ ਰਿਹਾ ਸਾਂ ਇੱਕ ਗੁਰਮੁਖ ਦਾ ਜੀਵਨ ਤੇ ਖਾਸ ਕਰਕੇ ਸੂਫੀਆਂ ਦਾ। ਕਹਿੰਦੇ ਨੇ ਇੱਕ ਸੂਫੀ ਰੱਬ ਦੀ ਤਲਾਸ਼ ਵਿੱਚ, ਰੱਬ ਮਿਹਰ ਕਰੇ ਸਾਡੀ ਜ਼ਿੰਦਗੀ ਵਿੱਚ ਦੋ ਸ਼ਬਦ ਪੈਦਾ ਹੋ ਜਾਣ, ਇੱਕ ਤਲਬ ਤੇ ਦੂਜਾ ਤਲਾਸ਼। ਤਲਬ ਦਾ ਅਖਰੀ ਅਰਥ ਹੁੰਦਾ ਤਾਂਗ, ਤੇ ਤਲਾਸ਼ ਦਾ ਅਰਥ ਹੁੰਦਾ ਉਸ ਤਾਂਗ ਦੀ ਪੂਰਤੀ ਵਾਸਤੇ ਲੱਭਣ ਤੁਰ ਪੈਣਾ। ਪਹਿਲੀ ਗੱਲ, ਜੇ ਤਲਬ ਨਹੀਂ ਤੇ ਕਦੀ ਬੰਦਾ ਤਲਾਸ਼ ਨਹੀਂ ਕਰ ਸਕਦਾ। ਪਿਆਸ ਹੈ ਤੇ ਪਾਣੀ ਵਾਲੇ ਪਾਸੇ ਜਾਏਗਾ, ਜਿਹਨੂੰ ਪਿਆਸ ਨਹੀਂ ਉਹ ਕਦੀ ਪਾਣੀ ਦੀ ਕਦਰ ਨਹੀਂ ਜਾਣਦਾ। ਜਿਹਦੇ ਅੰਦਰ ਤਲਬ ਨਹੀਂ, ਚੇਤੇ ਰੱਖੋ ਉਹਦੇ ਅੰਦਰ ਕਦੀ ਤਲਾਸ਼ ਵੀ ਪੈਦਾ ਨਹੀਂ ਹੋ ਸਕਦੀ। ਤਲਬ ਤੇ ਤਲਾਸ਼, ਇਹ ਦੋ ਸ਼ਬਦ ਚੇਤੇ ਰੱਖਣ ਵਾਲੇ ਨੇ। ਸੂਫੀ ਫਕੀਰ ਤੁਰਿਆ ਜਾਂਦਾ ਤੇ ਕਹਿੰਦੇ ਨੇ ਇੱਕ ਰਸਤੇ ਦੇ ਅੱਗੇ ਘਰ ਆਇਆ, ਉਸ ਘਰ ਅੱਗੇ ਖਲੋ ਗਿਆ। ਇਸ ਫਕੀਰ ਦਾ ਸੁਭਾਅ ਸੀ ਕਿ ਜੋ ਕੁਛ ਇਹਨੂੰ ਕਿਸੇ ਨੇ ਇੱਕ ਵਾਰੀ ਕਿਸੇ ਘਰ ਅੱਗੋਂ ਮੰਗਣਾ ਮਿਲ ਜਾਣਾ, ਜੋ ਮਿਲਣਾ ਉਹਨੂੰ ਖਾ ਕੇ ਸਬਰ ਕਰ ਲੈਣਾ, ਸੰਤੋਖ ਕਰ ਲੈਣਾ। ਇੱਕ ਘਰ ਵਿੱਚ ਗਿਆ, ਮਨ ਨੂੰ ਟਿਕਾ ਨਹੀਂ ਸੀ, ਤੂਰਿਆਂ ਜ਼ਰੂਰ ਹੈ ਰੱਬ ਦੀ ਤਲਾਸ਼ ਵਿੱਚ, ਕਦੀ ਕਿਸੇ ਦਰ ਤੇ ਜਾਣਾ ਕਦੀ ਕਿਸੇ ਦਰ ਤੇ ਜਾਣਾ। ਘਰ ਵਿੱਚ ਪਹੁੰਚਿਆ ਤੇ ਘਰ ਦੀ ਜਿਹੜੀ ਮਾਲਕਣ ਸੀ ਉਹਨੇ ਓਖਲੀ ਦੇ ਵਿੱਚ ਧਾਨ ਪਾਇਆ ਤੇ ਸੋਟੇ ਦੇ ਨਾਲ ਉਸ ਧਾਨ ਨੂੰ ਛੜੇ ਪਈ, ਕਿਉਂਕਿ ਪੁਰਾਤਨ ਸਮੇਂ ਓਖਲੀ ਵਿੱਚ ਧਾਨ ਪਾ ਕੇ ਸੋਟੇ ਨਾਲ ਚੋਟਾਂ ਮਾਰ ਕੇ ਉਹਨੂੰ ਉਹਦੇ ਵਿੱਚੋਂ ਚਾਵਲ ਕੱਢੇ ਜਾਂਦੇ ਸਨ। ਉਹਨੇ ਆਵਾਜ਼ ਦਿੱਤੀ, ਕਹਿਣ ਲੱਗਾ ਫਕੀਰ ਤੁਹਾਡੇ ਬੂਹੇ ਤੇ ਆਇਆ, ਕੁਝ ਖਾਣ ਨੂੰ ਦਿਓ। ਉਸ ਔਰਤ ਨੇ ਸੁਣਿਆ ਨਹੀਂ, ਕਾਰਨ ਸੀ ਜਦੋਂ ਉਹ ਸੋਟਾ ਓਖਲੀ ਵਿੱਚ ਮਾਰਦੀ ਸੀ ਆਪਣੇ ਸੱਜੇ ਹੱਥ ਵਿੱਚ ਉਹਨੇ ਕੁਝ ਚੂੜੀਆਂ ਪਾਈਆਂ ਸਨ, ਉਹਨਾਂ ਚੂੜੀਆਂ ਦੀ ਛਨਕਾਰ ਆਵੇ ਤੇ ਉਹਨੂੰ ਉਸ ਛਨਕਾਰ ਨਾਲ ਕੱਚ ਦੀਆਂ ਚੂੜੀਆਂ ਇੰਜ ਪ੍ਰਤੀਤ ਹੋਵੇ ਕਿਤੇ ਟੁੱਟ ਨਾ ਜਾਣ, ਨਾਲੇ ਉਹ ਛਨਕ ਉਹ ਖਣਕ ਚੂੜੀਆਂ ਦੀ ਉਹਦੇ ਕੰਨਾਂ ਨੂੰ ਚੰਗੀ ਨਾ ਲੱਗੇ। ਉਸ ਔਰਤ ਨੇ ਕੀ ਕੀਤਾ, ਪਹਿਲਾਂ ਪੰਜ ਚਾਰ ਚੂੜੀਆਂ ਲਾ ਦਿੱਤੀਆਂ, ਪਰਤ ਕੇ ਫਿਰ ਸੋਟਾ ਮਾਰਿਆ ਤੇ ਜਿਹੜੀਆਂ ਚਾਰ ਪੰਜ ਬਾਕੀ ਸਨ ਉਹ ਫਿਰ ਖਣਕਣ ਲੱਗ ਪਈ। ਉਹਨੇ ਪਰਤ ਕੇ ਕੀਤਾ, ਕਹਿਣ ਲੱਗੀ ਆਵਾਜ਼ ਬੰਦ ਨਹੀਂ ਹੋਵੇਗੀ ਖੜਕਣ ਦੀ। ਉਹਨੇ ਦੋ ਕੁ ਚੂੜੀਆਂ ਹੋਰ ਲਾ ਦਿੱਤੀਆਂ, ਬਾਕੀ ਤਿੰਨ ਰਹਿ ਗਈਆਂ। ਆਵਾਜ਼ ਫਿਰ ਆਈ ਸੋਟਾ ਮਾਰਦਿਆਂ, ਉਹਨੇ ਤਿੰਨ ਵਿੱਚੋਂ ਦੋ ਲਾ ਦਿੱਤੀਆਂ, ਕੇਵਲ ਇੱਕ ਰਹਿ ਗਈ। ਜਦੋਂ ਸੋਟਾ ਮਾਰਿਆ ਤੇ ਇੱਕੋ ਦਮ ਹੱਸਕ ਪਈ, ਕਹਿਣ ਲੱਗੀ ਹੁਣ ਨਹੀਂ ਆਵਾਜ਼ ਇਸ ਹੱਥ ਵਿੱਚੋਂ ਆਵੇਗੀ। ਫਕੀਰ ਨੂੰ ਰੋਟੀ ਮੰਗਣੀ ਭੁੱਲ ਗਈ, ਉੱਠ ਕੇ ਬੀਬੀ ਦੇ ਪੈਰਾਂ ਤੇ ਮੱਥਾ ਟੇਕ ਕੇ ਕਹਿੰਦਾ ਮਾਂ ਮੇਰੀਏ ਅੱਜ ਮੈਨੂੰ ਪਰਮਾਰਥ ਕਮਾਨ ਦੀ ਤੂੰ ਜੁਗਤ ਦੱਸ ਦਿੱਤੀ, ਚੇਤੇ ਰੱਖਿਓ। ਕਹਿਣ ਲੱਗੀ ਮੈਂ ਤਾਂ ਇੱਕ ਸਧਾਰਨ ਜੀ ਔਰਤ ਹਾਂ, ਆਪਣੇ ਘਰ ਦੇ ਵਿੱਚ ਧਾਨ ਪਈ ਛੱਡਨੀ ਆ। ਕਹਿਣ ਲੱਗਾ ਨਹੀਂ ਮਾਂ, ਤੇਰੇ ਖੱਤ ਵਿੱਚ ਪਾਈਆਂ ਸਨ ਚੂੜੀਆਂ, ਜਦੋਂ ਤੂੰ ਸੋਟੇ ਨਾਲ ਵਾਰ ਕਰਦੀ ਸੈਂ ਤੇ ਉਹਨਾਂ ਚੂੜੀਆਂ ਦੀ ਆਵਾਜ਼ ਸੀ, ਤੂੰ ਤਿੰਨ ਉਤਾਰੀਆਂ, ਤੂੰ ਚਾਰ ਉਤਾਰੀਆਂ, ਅਖੀਰ ਤੇ ਕੇਵਲ ਇੱਕ ਰਹਿ ਗਈ। ਜਿੱਥੇ ਇੱਕ ਆ ਜਾਏ ਉੱਥੇ ਆਵਾਜ਼ ਕੋਈ ਰਹਿੰਦੀ ਹੋਈ ਨਹੀਂ, ਆਵਾਜ਼ਾਂ ਹੀ ਉੱਥੇ ਪੈਦਾ ਹੁੰਦੀਆਂ ਨੇ ਜਿੱਥੇ ਪੰਜ ਸੱਤ ਇਕੱਠੇ ਹੋ ਜਾਣ। ਚੇਤੇ ਰੱਖਿਓ ਮਨ ਵਿੱਚੋਂ ਕਿਉਂ ਆਵਾਜ਼ ਨਿਕਲਦੀ ਹੈ, ਕਿਉਂਕਿ ਇੱਕ ਅੰਦਰ ਨਹੀਂ। ਜਦੋਂ ਇੱਕ ਦੀ ਥਾਂ ਤੇ ਕਈਆਂ ਨੂੰ ਥਾਂ ਦਿੱਤਾ ਹੋਵੇਗਾ ਤੇ ਉਸ ਚੂੜੀ ਦੀ ਤਰ੍ਹਾਂ ਹਮੇਸ਼ਾ ਅੰਦਰੋਂ ਖਣਕ ਨਿਕਲੇਗੀ ਪੂਰਨਿਆਂ ਦੀ, ਤੇ ਜਦੋਂ ਇੱਕ ਦੇ ਸਨਮੁਖ ਹੋ ਜਾਵਾਂਗੇ ਗੁਰਮੁਖੋ ਅੰਦਰ ਦੀ ਆਵਾਜ਼ ਆਪਣੇ ਆਪ ਹੀ ਬੰਦ ਹੋ ਜਾਏਗੀ। ਭਾਈ ਸਾਹਿਬ ਭਾਈ ਗੁਰਦਾਸ ਕਹਿ ਰਹੇ ਨੇ ਕਿ ਦੋਏ ਦਰਪਣ ਦੇਖੈ ਏਕ ਸੇ ਅਨੇਕ ਰੂਪ, ਦੋਏ ਨਾਂਵ ਪਾਉਂ ਧਰੈ ਪਹੁੰਚੈ ਨਾ ਪਾਰ ਖੈ, ਦੋਏ ਦਿਸ਼ਾ ਗਹਿ ਗਹਾਏ ਸੈ ਹਾਥ ਪਾਉਂ ਟੂਟੈ, ਦੋ ਰਾਹੇ ਦੋ ਚਿੱਤੇ ਹੋਏ ਭੂਲ ਪੱਗ ਤਾਰ ਖੈ, ਦੋਏ ਭੂਪ ਤਾਂ ਕਹਿ ਗਾਉਂ ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲਾ ਬਧੂ ਨਾਰ ਖੈ। ਉਹ ਸਿੱਖਾਂ ਇੱਕ ਓਂਕਾਰ ਨਾਲ ਜੁੜ ਜਾਈ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਨਾਉਣ ਲੱਗੇ। ਕਹਿਣ ਲੱਗੇ ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਤ੍ਰਿਕ ਜੀਵਨ ਸੰਸਾਰ ਹੈ, ਹੋਵੇ ਬਾਬੇ ਨਾਨਕ ਦਾ ਸਿੱਖ ਇੱਕ ਨੂੰ ਛੱਡ ਕੇ ਦੂਜੇ ਵਾਲੇ ਪਾਸੇ ਤੁਰ ਪਵੇ ਉਹਦੇ ਅੰਦਰ ਨੂੰ ਕਦੀ ਟਿਕਾ ਨਹੀਂ ਮਿਲੇਗਾ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਇੱਕ ਓਵੰਕਾਰ, ਤਾਂ ਹੀ ਬਾਬਾ ਜੀ ਨੇ ਬਾਣੀ ਵਿੱਚ ਕਿਹਾ। ਕਹਿਣ ਲੱਗੇ ਦੁਨੀਆਂ ਦੇ ਲੋਗੋ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਤਾਂ ਹੀ ਬਾਣੀ ਵਿੱਚ ਕਿਹਾ ਅਨਕ ਵਿਸਥਾਰ ਏਕ ਤੇ ਭੈ, ਏਕ ਆਰਾਧ ਪ੍ਰਾਸ਼ਿਤ ਗਏ। ਤਾਂ ਹੀ ਗੁਰਪਾਲ ਕਿਰਪਾਲੂ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਏਕ ਪਿਤਾ ਏਕ ਸਕੇ ਖੰਬਾਰਕ, ਤੂੰ ਮੇਰਾ ਗੁਰਖਾਈ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੂਖ ਨਾ ਇਹ ਯੁਗ, ਕਰੇ ਜੋ ਬਹੁਤੇ ਮੀਤ, ਜੋ ਚਿਤ ਰਾਖੈ ਏਕ ਸੋ ਤੇ ਸੁਖ ਪਾਵੈ ਨੀਤ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਜੇ ਜ਼ਿੰਦਗੀ ਵਿੱਚੋਂ ਕੁਝ ਲੈਣਾ ਹੀ ਤੇ ਇੱਕ ਦੇ ਚਰਨਾਂ ਨਾਲ ਜੁੜ ਕੇ ਹੀ ਸੁਖ ਹੈ। ਹੁਣ ਆਪਾਂ ਕਹਾਂਗੇ ਜੀ ਭਾਈ ਸਾਹਿਬ ਤਾਂ ਲੈਕਚਰ ਕਰ ਦਿੱਤਾ ਇੱਕ ਨਾਲ ਜੁੜੋ, ਗੁਰਮੁਖੋ ਇੱਕ ਨਾਲ ਜੁੜਨਾ ਇੱਕ ਸ਼ਬਦ ਹੈ ਏਕੋ ਓੰਕਾਰ, ਤੇ ਦੂਜਾ ਨਾਲ ਬਚਨ ਹੁੰਦਾ ਹੈ ਗੁਰ ਪ੍ਰਸਾਦ। ਤੁਸੀਂ ਜਿੰਨੇ ਵੀ ਮੰਗਲ ਪੜ੍ਹਦੇ ਹੋ ਹਰ ਮੰਗਲ ਵਿੱਚ ਇਹ ਸ਼ਬਦ ਮਿਲੇਗਾ ਏਕੋ ਓੰਕਾਰ ਸਤਿਗੁਰ ਪ੍ਰਸਾਦ। ਗੁਰ ਪ੍ਰਸਾਦ ਹਰ ਮੰਗਲ ਵਿੱਚ ਆਇਆ ਹੈ, ਭਾਵੇਂ ਉਹ ਛੋਟਾ ਤੇ ਭਾਵੇਂ ਉਹ ਵੱਡਾ ਸੀ। ਹੁਣ ਗੁਰਪ੍ਰਸਾਦ ਨਾਲ ਕਿਉਂ ਕਹਿ ਦਿੱਤਾ, ਇਹਦਾ ਭਾਵ ਸੀ ਕੁਝ। ਮੈਂ ਦੋ ਸ਼ਬਦ ਬੇਨਤੀ ਕਰਦਿਆਂ, ਇੱਕ ਹੈ ਪ੍ਰਸਾਦ ਇੱਕ ਹੈ ਪ੍ਰਸ਼ਾਦ। ਅਸੀਂ ਜਿਹੜਾ ਬਾਣੀ ਵਿੱਚ ਪੜ੍ਹਦੇ ਹਾਂ ਉਹ ਪ੍ਰਸ਼ਾਦ ਨਹੀਂ, ਉਹ ਹੈ ਪ੍ਰਸਾਦ। ਆਪਾਂ ਪੜ੍ਹਦੇ ਹਾਂ ਗੁਰਪ੍ਰਸਾਦ ਗੁਰਪ੍ਰਸਾਦੀ, ਤੇ ਜਿਹੜੀ ਆਪਾਂ ਦੇਖ ਲੈਂਦੇ ਹਾਂ ਇਹ ਹੈ ਪ੍ਰਸ਼ਾਦ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ, ਪ੍ਰਸਾਦ ਕਿਵੇਂ ਮਿਲਦਾ ਹੈ? ਇੱਕ ਨਾਲ ਜੁੜਨਾ ਹੈ ਤੇ ਪ੍ਰਸਾਦ ਨਾਲ ਹੀ ਜੁੜਿਆ ਜਾ ਸਕੇਗਾ, ਆਪਣੀ ਚਲਾਕੀ ਚੁਸਤੀ ਨਹੀਂ। ਆਪ ਜੀ ਗੁਰਦੁਆਰੇ ਆਏ ਹੋ, ਮੇਰਾ ਨਹੀਂ ਖਿਆਲ ਕਿ ਦੁਨੀਆਂ ਵਿੱਚ ਕੋਈ ਐਸਾ ਗੁਰਦੁਆਰਾ ਹੋਵੇ ਜਿਹਦੇ ਵਿੱਚ ਇਹ ਕਿਹਾ ਜਾਏ ਕਿ ਜਿਸ ਬੰਦੇ ਨੇ ਗੁਰਦੁਆਰੇ ਵਿੱਚ ਮੱਥਾ ਟੇਕਣੇ ਉਹਦੇ ਪੈਸਿਆਂ ਦੇ ਮੱਥਾ ਟੇਕੇ ਹੋਏ ਪੈਸਿਆਂ ਦੀ ਖੈਸੀਅਤ ਨਾਲ ਉਹਨੂੰ ਪ੍ਰਸ਼ਾਦ ਦਿੱਤਾ ਜਾਏਗਾ। ਇਸ ਨੂੰ ਥੋੜਾ ਜਿਹਾ ਸਮਝਿਓ, ਕਦੀ ਕਿਸੇ ਗੁਰੂ ਘਰ 'ਚ ਇਹ ਨਹੀਂ ਲਿਖਿਆ ਮਿਲੇਗਾ ਕਿ ਜਿਹਨੇ 500 ਰੁਪਈਆ ਦਿੱਤਾ ਪ੍ਰਸ਼ਾਦ ਉਹਨੂੰ ਮਿਲੇਗਾ, ਜਿਹਨੇ 1000 ਰੁਪਈਆ ਦਿੱਤਾ ਪ੍ਰਸ਼ਾਦ ਕੇਵਲ ਸੰਗਤ ਵਿੱਚ ਬੈਠ ਕੇ ਉਹਨੂੰ ਮਿਲੇਗਾ। ਗੁਰਮੁਖੋ ਗੁਰੂ ਨੂੰ ਮੱਥਾ ਟੇਕ ਦਈਏ ਤੇ ਮੱਥਾ ਟੇਕਣ ਤੋਂ ਬਾਅਦ ਜਿਹਨੇ ਟਕਾ ਰੱਖਿਆ ਉਹਨੂੰ ਵੀ ਪ੍ਰਸ਼ਾਦ ਮਿਲੇਗਾ, ਜਿਹਨੇ ਟਕਾ ਨਹੀਂ ਰੱਖਿਆ ਪ੍ਰਸ਼ਾਦ ਉਹਨੂੰ ਵੀ ਮਿਲੇਗਾ। ਆਪ ਤਵੱਜੋ ਦੇਣਾ, ਪ੍ਰਸਾਦ ਤੇ ਪ੍ਰਸ਼ਾਦ ਕੀ ਹੈ? ਜਿਹਨੇ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਕੁਛ ਵੀ ਨਹੀਂ ਰੱਖਿਆ, ਤੇ ਕਦੀ ਆਪਾਂ ਨਹੀਂ ਕਹਿੰਦੇ ਵੀ ਇਹਨੂੰ ਧੱਕੇ ਮਾਰ ਕੇ ਬਾਹਰ ਕੱਢੋ, ਇਹਨੇ ਕਿਹੜਾ ਮੱਥਾ ਕੁਝ ਟੇਕਿਆ ਇਹਨੂੰ ਪ੍ਰਸ਼ਾਦ ਨਹੀਂ ਮਿਲੇਗਾ। ਭਾਵੇਂ ਕੋਈ ਪੈਸਾ ਟਕਾ ਰੱਖੇ ਜਾਂ ਨਾ ਰੱਖੇ ਪ੍ਰਸ਼ਾਦ ਸਭ ਨੂੰ ਮਿਲੇਗਾ, ਪਰ ਇੱਕ ਮਰਿਆਦਾ ਹੈ ਪ੍ਰਸ਼ਾਦ ਦੀ। ਜੇ ਕੋਈ ਕਹੇ ਕਿ ਮੈਂ ਪ੍ਰਸ਼ਾਦ ਲੈਣਾ ਹੈ, ਪ੍ਰਸ਼ਾਦ ਸਿੱਧਾ ਮੇਰੇ ਮੂੰਹ 'ਚ ਪਾ ਦਿਓ, ਕਿਸੇ ਗੁਰੂ ਘਰ ਵਿੱਚ ਸੰਗਤ ਵਿੱਚ ਬੈਠਿਆਂ ਪ੍ਰਸ਼ਾਦ ਮੂੰਹ ਵਿੱਚ ਨਹੀਂ ਪਾਇਆ ਜਾਂਦਾ। ਜੇ ਕੋਈ ਕਹੇ ਪਲੇਟ ਵਿੱਚ ਪ੍ਰਸ਼ਾਦ ਪਾ ਦਿਓ, ਪਲੇਟ ਵਿੱਚ ਵੀ ਪ੍ਰਸ਼ਾਦ ਨਹੀਂ ਦਿੱਤਾ ਜਾਂਦਾ, ਜੇ ਕੋਈ ਇੱਕ ਹੱਥ ਦੀ ਤਲੀ ਕਰਕੇ ਕਹੇ ਪ੍ਰਸ਼ਾਦ ਮੇਰੀ ਤਲੀ ਇਸ ਇੱਕ ਤੇ ਰੱਖ ਦਿਓ, ਆਪਾਂ ਕਹਾਂਗੇ ਨਹੀਂ ਕਿ ਇੱਕ ਤਲੀ ਤੇ ਪ੍ਰਸ਼ਾਦ ਨਹੀਂ। ਪ੍ਰਸ਼ਾਦ ਕਿਸ ਨੂੰ ਮਿਲਦਾ ਹੈ? ਨਾ ਤਾਂ ਮੁੱਖ ਵਿੱਚ ਸਿੱਧਾ ਪਾਉਂਦੇ ਹਾਂ, ਨਾ ਵਰਤਾਉਣ ਵਾਲਾ ਪਲੇਟ ਵਿੱਚ ਪ੍ਰਸ਼ਾਦ ਦਿੰਦਾ। ਜੇ ਪ੍ਰਸ਼ਾਦ ਲੈਣਾ ਹੈ ਸਿਰਫ ਇੱਕ ਕੰਮ ਸਿੱਖ ਲੈ, ਪੈਸੇ ਰੁਪਈਏ ਨਹੀਂ, ਤੈਨੂੰ ਪਾਤਰ, ਤੈਨੂੰ ਓਕ, ਤੈਨੂੰ ਬੁੱਕ ਬਣਾਉਣ ਦੀ ਜਾਂਚ ਆਉਂਦੀ ਹੋਵੇ। ਜਿਸ ਬੰਦੇ ਨੂੰ ਬੁੱਕ ਬਣਾਉਣ ਦੀ, ਓਕ ਬਣਾਉਣ ਦੀ, ਪਾਤਰ ਬਣਾਉਣ ਦੀ ਜਾਂਚ ਹੈ, ਉਹਦੀ ਤਲੀ ਤੇ ਪ੍ਰਸ਼ਾਦ ਜ਼ਰੂਰ ਆਏਗਾ। ਪ੍ਰਸ਼ਾਦ ਮਿਲਦਾ ਜਿਨ੍ਹਾਂ ਨੂੰ ਬੁੱਕ ਬਣਾਉਣੀ ਆ ਜਾਏ, ਤੇ ਗੁਰ ਪ੍ਰਸ਼ਾਦ ਮਿਲਦਾ ਉਹਨਾਂ ਨੂੰ ਜਿਨ੍ਹਾਂ ਨੂੰ ਮਨ ਦੀ ਬੁੱਕ ਬਣਾਉਣੀ ਆ ਜਾਏ। ਪ੍ਰਸ਼ਾਦ ਪੈਸਿਆਂ ਨਾਲ ਨਹੀਂ, ਪ੍ਰਸ਼ਾਦ ਤਾਂ ਕੇਵਲ ਪਾਤਰ ਨੂੰ ਮਿਲੇਗਾ, ਜਿਹੜਾ ਪਾਤਰ ਹੈ। ਇੱਕ ਮੈਂ ਸਵਈਆ ਅਰਜ਼ ਕਰਕੇ ਸੰਪੂਰਨਤਾ ਵੱਲ ਆਵਾਂ, ਅਸੀਂ ਇਸੇ ਵਿਸ਼ੇ ਨੂੰ ਰਾਤ ਅੱਗੇ ਤੋਰਾਂਗੇ। ਪਹਿਲਾਂ ਮੈਂ ਬੇਨਤੀ ਕੀਤੀ ਬਾਣੀ ਕਿਵੇਂ ਆਈ। ਬਾਣੀ ਦਾ ਪਹਿਲਾ ਸ਼ਬਦ ਹੈ ਇੱਕ ਓਅੰਕਾਰ। ਅਸੀਂ ਕਹਿੰਦੇ ਹਾਂ ਇੱਕ ਨਾਲ ਕਿਵੇਂ ਜੁੜਿਆ ਜਾਏ। ਪਿਆਰਿਓ, ਗੁਰਪ੍ਰਸਾਦ ਮੰਗੀਏ। ਮੈਂ ਇੱਕ ਉਦਾਹਰਨ ਆਪ ਜੀ ਦੇ ਸਮਕਸ਼ ਰੱਖਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ। ਬਾਬਾ ਫਰੀਦ ਜੈਸੇ ਮਹਾਂਪੁਰਸ਼ ਉਹਨਾਂ ਨੇ ਇੱਕ ਹੋਕਾ ਦੇ ਕੇ ਗੱਲ ਕਹੀ, ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ। ਫਰੀਦਾ, ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਉਸ ਮਹਾਂਪੁਰਸ਼ ਨੇ ਜਵਾਨੀ ਦੀ ਇੰਨੀ ਗੱਲ ਕੀਤੀ, ਕਹਿਣ ਲੱਗਾ ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈ ਸੋ ਪਿਰਖੜੀ ਰੰਗ ਨਵੇਲਾ ਹੋਏ। ਉਹਨਾਂ ਸ਼ਲੋਕ ਕਹਿ ਦਿੱਤਾ। ਗੁਰਮੁਖੋ, ਉਹ ਸ਼ਲੋਕ ਗੁਰੂ ਅਮਰਦਾਸ ਦੇ ਸਾਹਮਣੇ ਆਇਆ। ਇਹ ਬਜ਼ੁਰਗ ਬਾਬੇ ਦੇ ਜੀਵਨ ਨੂੰ ਪੜ੍ਹੋ, 72 ਸਾਲ ਦੀ ਉਮਰ ਹੈ ਜਿਸ ਦਿਨ ਬਾਬਾ ਅਮਰਦਾਸ ਗੁਰੂ ਬਣੇ ਨੇ, 60 ਸਾਲ ਦੀ ਉਮਰ ਹੈ ਜਿਸ ਦਿਨ ਬਾਬਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆਇਆ। ਇੱਕ ਦੀ ਪੜ੍ਹਾਈ ਕੀ ਹੈ? ਬਾਬਾ ਅਮਰਦਾਸ 60 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਆਏ, ਗੁਰੂ ਅੰਗਦ ਸਾਹਿਬ ਅੱਗੋਂ ਲੈਣ ਗਏ। ਕਵੀ ਸੰਤੋਖ ਸਿੰਘ ਨੇ ਇੱਕ ਸ਼ਬਦ ਕਿਹਾ, ਕੁੜਮਾਚਾਰੀ ਸੀ, ਕਿਉਂਕਿ ਗੁਰੂ ਅੰਗਦ ਸਾਹਿਬ ਦੀ ਬੱਚੀ ਬੀਬੀ ਅਮਰੋ ਬਾਬੇ ਅਮਰਦਾਸ ਗੁਰੂ ਦੇ ਭਰਾ ਨਾਲ ਵਿਆਹੀ ਹੈ। ਗੁਰੂ ਅੰਗਦ ਸਾਹਿਬ ਕੁੜਮਾਚਾਰੀ ਦੇ ਨਾਤੇ ਲੈਣ ਗਏ। ਕਵੀ ਜੀ ਨੇ ਸ਼ਬਦ ਬੜੇ ਭਾਵਪੂਰਤ ਕਹੇ ਨੇ, ਕਹਿੰਦੇ ਨੇ 60 ਸਾਲ ਦਾ ਬਜ਼ੁਰਗ ਹੈ ਬਾਬਾ ਅਮਰਦਾਸ, ਤੇ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡਾ ਹੈ ਬਾਬਾ ਅਮਰਦਾਸ। ਧਿਆਨ ਦਿਆ ਜੇ, 1479 ਤੇ 1504 ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਦੀ ਆਮਦ 1504 ਨੂੰ ਹੈ, ਤੇ ਬਾਬੇ ਅਮਰਦਾਸ ਦਾ ਜਨਮ ਇਹ 1479 ਨੂੰ ਹੈ, 79। 25 ਸਾਲ ਵੱਡੇ ਨੇ ਬਾਬਾ ਅਮਰਦਾਸ। ਕੁੜਮਾਚਾਰੀ ਦੇ ਨਾਤੇ ਗੁਰੂ ਅੰਗਦ ਸਾਹਿਬ ਲੈਣ ਗਏ। ਉਸ ਵੇਲੇ ਕਵੀ ਜੀ ਕਹਿੰਦੇ ਨੇ, ਗੁਰੂ ਅੰਗਦ ਸਾਹਿਬ ਨੇ ਆਪਣੀ ਚਾਦਰ ਤੋਂ ਖੱਤ ਬਾਹਰ ਕੱਢੇ, ਬਾਬੇ ਅਮਰਦਾਸ ਨੂੰ ਗਲਵੱਕੜੀ ਵਿੱਚ ਲੈਣ ਲਈ, ਤੇ ਬਾਬਾ ਅਮਰਦਾਸ ਗਲਵੱਕੜੀ ਵਿੱਚ ਨਹੀਂ, ਇੱਕੋ ਦਮ ਚਰਨਾਂ ਤੇ ਡਿੱਗ ਪਏ। ਕਹਿਣ ਲੱਗੇ, ਦਾਤਾ, ਤੇਰੇ ਦਰ ਤੇ ਕੁੜਮਾਚਾਰੀ ਦੀ ਪੰਡ ਚੁੱਕ ਕੇ ਨਹੀਂ, ਇੱਕ ਨਗੁਰਾ ਹਾਂ, ਕਿਰਪਾ ਕਰ, ਮੇਰੀ ਕੋਈ ਥਾਂ ਨਹੀਂ, ਮੈਨੂੰ ਆਪਣੇ ਚਰਨਾਂ ਵਿੱਚ ਅੱਜ ਥਾਂ ਦੇ ਦੇ, ਮੈਂ ਕੁੜਮ ਬਣ ਕੇ ਨਹੀਂ। ਧਿਆਨ ਦਿਆ ਜੇ, ਇੱਕ ਓਅੰਕਾਰ ਦੀ ਜੇ ਕੋਈ ਪੜ੍ਹਾਈ ਕਰੇ, ਮੈਂ ਕੁੜਮ ਨਹੀਂ, ਮੈਂ ਨਗੁਰਾ ਹਾਂ, ਮੇਰੀ ਕੋਈ ਥਾਂ ਨਹੀਂ। ਉੱਥੇ ਕਵੀ ਜੀ ਨੇ ਸ਼ਬਦ ਕਹੇ ਨੇ, ਲੱਖ ਸੰਬੰਧ ਸੰਸਾਰ ਕੋ ਪੇ ਸਤਿਗੁਰ ਠਾਡੇ, ਗੱਲ ਮਿਲਬੇ ਕੋ ਤਿਆਰ ਭਏ ਪਰ ਪੱਟ ਤੇ ਕਰ ਕਾਢੇ, ਚਰਨ ਗਏ ਸ਼੍ਰੀ ਅਮਰ ਤਬ ਬੰਧਨ ਕੋ ਠਾਨੀ, ਗਰ ਮਿਲਬੇ ਕੋ ਉਚਿਤ ਨਹੀਂ ਲਿਖੋ ਦਾਸ ਪਛਾਨੀ, ਕਿਉਂਕਿ ਗੁਰੂ ਮੈਂ ਤੇਰੇ ਗਲੇ ਨਹੀਂ ਮਿਲ ਸਕਦਾ, ਤੂੰ ਕਿਰਪਾ ਕਰ, ਮੈਨੂੰ ਆਪਣੇ ਚਰਨਾਂ ਵੀ ਥਾਂ ਦੇ ਦੇ। ਗੁਰਮੁਖੋ, 60 ਸਾਲ ਦੀ ਉਮਰ ਹੈ, ਹਾਲਾਂ ਬਾਣੀ ਨੇ ਇਹ ਕਿਹਾ ਕਿ 60 ਕੇ ਬੁਢੇਪਾ ਆਵੇ, ਅੱਜ ਤਾਂ 60 ਤੱਕ ਪਹੁੰਚਦਾ ਵੀ ਕੋਈ ਨਹੀਂ। ਮੈਂ ਕਹਿੰਦਾ, ਕਦੀ ਆਪਣੇ ਮਨ ਨੂੰ ਪੁੱਛ ਕੇ ਦੇਖੀਏ, ਹੁਣ ਜਿਹੜੀ ਬੰਦੇ ਦੀ ਔਸਤ ਉਮਰ ਹੈ ਨਾ, ਬਾਹਰ ਵੀ ਚਾਹੇ ਇੱਥੇ ਵੀ, ਔਸਤ ਸਾਡੀ ਜਿਹੜੀ ਉਮਰ ਹੈ ਉਹ 60 ਕੁ ਸਾਲ ਦੀ। ਮੈਂ ਕਹਿੰਦਾ, ਜਿਹੜੇ ਬੰਦੇ ਦੀ ਜ਼ਿੰਦਗੀ ਦੇ 45 ਸਾਲ ਲੰਘ ਗਏ ਨੇ, ਕਦੀ ਉਹਨੇ ਝਾਤੀ ਮਾਰ ਕੇ ਇਹ ਨਹੀਂ ਦੇਖਿਆ ਮੈਂ 15 ਸਾਲ ਬਾਅਦ ਮਰ ਜਾਣਾ? ਜਿਸ ਬੰਦੇ ਦੇ 60 ਸਾਲ ਲੰਘ ਗਏ ਨੇ, ਕੀ ਉਹਨੂੰ ਪਤਾ ਨਹੀਂ ਕਿ ਅੱਜ ਵਿਗਿਆਨਕ ਕਹਿ ਰਿਹਾ ਔਸਤ ਉਮਰ 60 ਸਾਲ ਹੈ, ਜੋ ਕੁਝ ਰੱਬ ਨੇ ਉੱਤੇ ਦਿੱਤਾ ਇਹ ਕੇਵਲ ਮੈਂ ਬੋਨਸ ਭੁਗਤਣਾ ਪਿਆਵਾਂ। ਅਸਲ ਵਿੱਚ ਬੰਦੇ ਨੂੰ ਮੌਤ ਚੇਤੇ ਰਹਿੰਦੀ ਹੋਈ, ਇਹਦਾ ਇੱਕ ਕਾਰਨ ਹੈ, ਜਦੋਂ ਬੱਚਾ ਪੰਗੂੜੇ ਵਿੱਚ ਹੁੰਦਾ ਤੇ ਅਸੀਂ ਪੰਗੂੜੇ ਵਿੱਚ ਖੇਡਦੇ ਬੱਚੇ ਨੂੰ ਕਹਿੰਦੇ ਹਾਂ ਮੇਰਾ ਬੇਟਾ ਡਾਕਟਰ ਬਣੇਗਾ, ਮੇਰਾ ਬੇਟਾ ਲਾਇਰ ਬਣੇਗਾ, ਮੇਰਾ ਬੇਟਾ ਇੰਜੀਨੀਅਰ ਬਣੇਗਾ। ਬਚਪਨ ਵਿੱਚ ਅਸੀਂ ਜਵਾਨੀ ਦੇ ਸੁਪਨੇ ਲੈਂਦੇ ਹਾਂ ਕਿ ਮੈਂ ਜਵਾਨ ਹੋ ਕੇ ਇਹ ਕੁਝ ਬਣਾਗਾ, ਤੇ ਜਿਸ ਦਿਨ ਜਵਾਨੀ ਆਉਂਦੀ ਏ ਉਸ ਦਿਨ ਅਸੀਂ ਕਹਿੰਦੇ ਹਾਂ ਕਿ ਬੁਢੇਪੇ ਦੇ ਚਾਰ ਦਿਨ ਸੌਖੇ ਨਿਕਲਣਗੇ, ਚਾਰ ਪੈਸੇ ਇਕੱਠੇ ਕਰ ਲਾ। ਮੇਰੀ ਬੇਨਤੀ ਸਮਝਿਓ, ਬਚਪਨ ਵਿੱਚ ਜਵਾਨੀ ਦੀਆਂ ਗੱਲਾਂ, ਜਵਾਨੀ ਵਿੱਚ ਬੁਢੇਪੇ ਦੀਆਂ ਗੱਲਾਂ। ਜਿਸ ਦਿਨ ਬੁਢੇਪਾ ਆਉਂਦਾ ਹੈ ਬੰਦਾ ਕਦੀ ਮੌਤ ਦੀ ਗੱਲ ਨਹੀਂ ਕਰਦਾ, ਬੁਢੇਪੇ ਵਿੱਚ ਜਾ ਕੇ ਕਹਿੰਦਾ ਜਦੋਂ ਜਵਾਨ ਸਾਂ ਨਾ ਮੈਂ ਇੰਨੇ ਬੰਦੇ ਕੁੱਟਦਾ ਸਾਂ, ਮੈਂ ਕੱਲਾ ਹੀ ਬੋਤਲ ਦਾਰੂ ਦੀ ਪੀ ਜਾਂਦਾ ਸਾਂ। ਮੈਂ ਸੋਚਣਾ ਮਨਾ ਤੂੰ ਬੁਢੇਪੇ ਵਿੱਚ ਜਾ ਕੇ ਮੌਤ ਦੀ ਗੱਲ ਕਰ, ਕਿਉਂਕਿ ਤੇਰੇ ਸਾਹਮਣੇ ਮੌਤ ਆਉਣੀ ਏ। ਮੌਤ ਤੋਂ ਡਰਦਾ ਹੋਇਆ ਬੰਦਾ ਬੀਤੇ ਹੋਏ ਦਿਨਾਂ ਜਵਾਨੀ ਦੀਆਂ ਗੱਲਾਂ ਕਰਕੇ ਰਸ ਪੂਰਾ ਕਰੀ ਜਾ ਰਿਹਾ ਹੈ। ਬਾਬੇ ਅਮਰਦਾਸ ਦੀ ਉਮਰ 60 ਸਾਲ ਦੀ ਹੈ, ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆਏ, ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਤੇਰੇ ਚਰਨਾਂ ਵਿੱਚੋਂ ਗੁਰਮਤ ਦੀ ਪੜ੍ਹਾਈ ਕਰਨੀ ਚਾਹੁੰਦਾ ਵਾਂ। ਮੇਰੇ ਗੁਰੂ ਅੰਗਦ ਸਾਹਿਬ ਨੇ ਇੱਕ ਕਿਰਪਾ ਕੀਤੀ, ਬਾਬੇ ਅਮਰਦਾਸ ਦੀ ਹਿਰਦੇ ਦੀ ਫੱਟੀ ਲਈ। 60 ਸਾਲ ਦੇ ਬਿਰਧ ਬਾਬੇ ਦੀ ਹਿਰਦੇ ਦੀ ਪੱਟੀ ਤੇ ਇੱਕ ਸ਼ਬਦ ਪਾ ਦਿੱਤਾ, ਅਮਰਦਾਸ ਜੀ ਅੱਜ ਤੱਕ ਤੁਹਾਡਾ ਅੰਦਰ ਇੱਕ ਦੀ ਪੂਜਾ ਵੱਲ ਨਹੀਂ ਸੀ, ਅੱਜ ਤੋਂ ਬਾਅਦ ਮੈਂ ਇੱਕ ਲਿਖ ਦਿੱਤਾ, ਤੁਸੀਂ ਇੱਕ ਦੇ ਚਰਨਾਂ ਨਾਲ ਜੁੜਿਓ, ਇੱਕ ਦੀ ਪੜ੍ਹਾਈ ਕਰਿਓ, ਇੱਕ ਵਿੱਚ ਹੀ ਲਿਵ ਲਾਇਓ। ਮੈਂ ਹੈਰਾਨ ਹੋ ਗਿਆ ਕਿ ਪੱਟ ਜਾਲਪ ਜੀ ਨੇ ਇੱਕ ਸਵਈਆ ਕਹਿ ਦਿੱਤਾ, ਜਿੱਦਣ ਗੁਰਤਾ ਗੱਦੀ ਤੇ 72 ਸਾਲ ਦੀ ਉਮਰ ਵਿੱਚ ਬੈਠੇ, ਕਹਿਣ ਲੱਗੇ ਤੈਂ ਪੜਿਓ ਇੱਕ ਇੱਕ ਓੰਕਾਰ, ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ ਦੋਇ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ। ਗੁਰੂ ਅਮਰਦਾਸ ਜਾਲ ਭਣੈ ਤੂੰ ਇੱਕ ਲੋੜੈ ਇੱਕ ਮੰਗੇ। ਹੁਣ ਤੱਕਿਓ ਉਹਦੀ ਪੜ੍ਹਾਈ ਵੀ ਇੱਕ ਦੀ, ਉਹਦੇ ਨੇਤਰਾਂ ਵਿੱਚ ਵੀ ਇੱਕ, ਉਹਦੀ ਜ਼ਬਾਨ ਵਿੱਚ ਵੀ ਇੱਕ। ਇੱਕ ਦੀ ਪੜ੍ਹਾਈ ਕਰਾਂਗੇ ਤੇ ਕੁਛ ਪਾ ਜਾਵਾਂਗੇ। ਅਖੀਰ ਤੇ ਮੈਂ ਸੰਪੂਰਨਤਾ ਕਰ ਲੱਗਾ, ਬਗੀਚੇ ਵਿੱਚ ਫੁੱਲ ਖਿੜੇ ਨੇ, ਵੱਖ ਵੱਖ ਰੰਗਾਂ ਦੇ ਨੇ, ਸੁਗੰਧੀ ਆਪੋ ਆਪਣੀ ਹੈ। ਕਾਲੇ ਰੰਗ ਦਾ ਭਵਰਾ ਆਇਆ ਜਿਹਨੂੰ ਬਾਣੀ ਵਿੱਚ ਅਲ ਵੀ ਕਿਹਾ ਜਾਂਦਾ ਹੈ, ਅਲੀਅਲ ਵੀ ਕਿਹਾ ਜਾਂਦਾ ਹੈ, ਕਾਲੇ ਰੰਗ ਦਾ ਭਵਰਾ ਆਇਆ। ਤੇ ਧਿਆਨ ਰੱਖਿਓ ਕਿ ਭਵਰੇ ਦਾ ਰੰਗ ਕਾਲਾ ਤੇ ਉਹਦਾ ਮੂੰਹ ਪੀਲਾ ਹੁੰਦਾ ਹੈ। ਇੱਕ ਵਿਦਵਾਨ ਨੇ ਬੜੇ ਸੋਹਣੇ ਅਰਥ ਕੀਤੇ ਨੇ, ਭਵਰੇ ਦਾ ਰੰਗ ਕਾਲਾ ਹੁੰਦਾ ਉਹਦਾ ਮੂੰਹ ਪੀਲਾ ਕਿਉਂ, ਇਹਦਾ ਕਾਰਨ ਕੀ ਹੈ? ਮੂੰਹ ਹਮੇਸ਼ਾ ਪੀਲਾ ਉਹਨਾਂ ਦਾ ਹੁੰਦਾ ਹੈ ਜਿਹੜੇ ਬੇਵਫਾ ਹੁੰਦੇ ਨੇ ਤੇ ਜਾਂ ਜਿਹੜੇ ਅੰਦਰੋਂ ਡਰੇ ਹੁੰਦੇ ਨੇ। ਉਹ ਕਹਿੰਦਾ ਭਵਰਾ ਕਾਲੇ ਰੰਗ ਦਾ ਇਸ ਕਰਕੇ ਵੇ ਕਿ ਇਹਨੂੰ ਇੱਕ ਥਾਂ ਤੋਂ ਰਸ ਦਾ ਸਵਾਦ ਹੀ ਨਹੀਂ ਆਉਂਦਾ ਪਿਆ, ਤੇ ਪੀਲਾ ਇਸ ਕਰਕੇ ਵੇ ਬੇਵਫਾ ਹੈ, ਕਦੀ ਕਿਸੇ ਫੁੱਲ ਤੇ ਜਾਂਦਾ ਕਦੀ ਕਿਸੇ ਤੇ ਜਾਂਦਾ। ਉੱਥੇ ਅਦੀਬ ਨੇ ਇੱਕ ਸ਼ਬਦ ਕਹੇ ਨੇ, ਭਵਰਾ ਆਇਆ ਇੱਕ ਇੱਕ ਫੁੱਲ ਤੇ ਬੈਠ ਕੇ ਸੁਗੰਧੀ ਮਾਣੀ ਰਸ ਨੂੰ ਮਾਣਿਆ, ਤੇ ਜਦੋਂ ਸੁਗੰਧੀ ਲੈ ਕੇ ਤੁਰਨ ਲੱਗਾ ਤੇ ਉਸੇ ਬਗੀਚੇ ਵਿੱਚ ਇੱਕ ਫੁੱਲ ਸੀ ਚੰਬੇ ਦਾ, ਜਿਹਨੂੰ ਆਪਾਂ ਚੰਪਾ ਕਹਿੰਦੇ। ਭਵਰਾ ਉਹਦੇ ਕੋਲੋਂ ਨਿਕਲਿਆ ਪਰ ਉਸ ਫੁੱਲ ਤੇ ਬੈਠਾ ਨਹੀਂ, ਮਣਾ ਇੱਕ ਨਾਲ ਜੁੜ ਕੇ ਹੀ ਸੁੱਖ ਹੈ, ਚੰਬੇ ਦੇ ਫੁੱਲ ਤੇ ਨਹੀਂ ਬੈਠਾ। ਤੇ ਕਵੀ ਨੇ ਕਹਿ ਦਿੱਤਾ, ਇਹ ਚੰਪਾ ਤੇਰੇ ਵਿੱਚ ਕਿਹੜੇ ਔਗਣ ਨੇ, ਦੇਖ ਤੇਰਾ ਰੂਪ ਚੰਗਾ, ਤੇਰੇ ਕੁਲ ਸੁਹਾਪਣ, ਤੇਰੇ ਕੁਲ ਸੁਗੰਧੀ, ਤੇਰੇ ਕੁਲ ਕੋਮਲਤਾ, ਪਰ ਕੀ ਕਾਰਨ ਕਿ ਭਵਰਾ ਤੇਰੇ ਕੁਲ ਕਿਉਂ ਨਹੀਂ ਆਉਂਦਾ, ਤੇਰੇ ਦੋਸ਼ ਤੇਰਾ ਔਗਣ ਕੀ ਹੈ? ਅੱਗੋ ਚੰਬੇ ਦੇ ਫੁੱਲ ਦਾ ਉੱਤਰ ਸੀ, ਹੇ ਕਵੀ ਸੱਜਣ ਮੇਰੇ ਕੁਲ ਸੁਗੰਧੀ ਹੈ, ਮੇਰੇ ਕੁਲ ਰੂਪ ਹੈ, ਮੇਰੇ ਕੁਲ ਕੋਮਲਤਾ ਹੈ, ਭਵਰਾ ਤਾਂ ਮੇਰੇ ਕੁਲ ਆਉਣਾ ਚਾਹੁੰਦਾ ਹੈ ਪਰ ਮੈਂ ਹੀ ਇਸ ਨੂੰ ਨੇੜੇ ਨਹੀਂ ਬੈਠਣ ਦਿੰਦਾ। ਪੁੱਛਿਆ ਕਿਉਂ? ਕਹਿਣ ਲੱਗਾ ਬੇਵਫਾ ਹੈ ਭੌਰਾ, ਥਾਂ ਥਾਂ ਤੇ ਫੁੱਲਾਂ ਦੀ ਸੁਗੰਧੀ ਲੈਂਦਾ, ਮੈਂ ਕੇਵਲ ਉਹਨੂੰ ਸੁਗੰਧੀ ਦਿਆਂਗਾ ਜਿਹੜਾ ਮੇਰਾ ਬਣ ਕੇ ਆਵੇਗਾ, ਥਾਂ ਥਾਂ ਦੀ ਸੁਗੰਧੀ ਨਹੀਂ। ਉਹਨੇ ਬੜਾ ਸੋਹਣਾ ਦੋਹਰਾ ਲਿਖਿਆ, ਹਿੰਦੀ ਦੇ ਸ਼ਬਦ ਨੇ, ਕਹਿੰਦਾ ਚੰਪਾ ਤੁਝ ਮੈਂ ਤੀਨ ਗੁਣ ਕਿਹੜੇ। ਚੰਪਾ ਕਵੀ ਕਹਿ ਰਿਹਾ, ਤੁਝ ਮੈਂ ਤੀਨ ਗੁਣ, ਰੂਪ ਰੰਗ ਅਰਬਾਸ, ਪਰ ਇਹ ਅਵਗਣ ਤੁਝ ਬਿਖੈ ਭਵਰ ਨਾ ਬੈਠੇ ਪਾਸ। चंपा तुझ में तीन गुण रूप रंग और बास, पर ये अवगुण तुझ बिखे भवर न बैठे पास। अगो फुल उत्तर देंदा मीता, मुझ में तीन गुण रूप रंग और बास, पर ठौर ठौर के मीत को कौन बिठावे पास। थां थां दी मित्रता करने वाला नहीं, गुरु ने एक ओंकार तो गल शुरू की थी। एदा मतलब सी, चाहे तू बंगाल दे जयदेव जी नू पढ़ी, चाहे तू महाराष्ट्र दे बाबा नामदेव जी नू पढ़ी, यूपी दे बाबा रविदास जी नू पढ़ी, बाबा कबीर जी नू पढ़ी, तू भगत सदना जी नू पढ़ी, ते पाक पट्टन दी धरती ते रहण वाले फरीद नू पढ़ी, पर एक गल कदी भुली ना, सारी बाणी दा आशा केवल एक नाल ही जुड़ना। एक ओंकार इस लड़ी नू आपां शाम दे दीवान भी यतन करांगे कि भगत एक नाल जुड़न दी गल करदे ने, ते गुर प्रसाद सानू किवें मिले। कल सवेर दा और कल शाम दा एक दो तीन दीवान होर ने, इनियां को बेनतियां प्रवान करियो। ऐसे लड़ी नू चेते जरूर रखना। वाहिगुरु जी का खालसा, वाहिगुरु जी की फतेह।